And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ। ਨਵੀਂ ਤਾਜ਼ੀ ਕੋਈ?
ਨਵੀਆਂ ਤਾਜ਼ੀ ਸੁਣਾਉਂਦੇ ਹਾਂ, ਉਹੀ ਕੰਮ ਹੈ ਸਾਡਾ।
ਉਹੀ ਕੰਮ ਹੈ ਸਾਡਾ, ਨਵੀਆਂ ਤਾਜ਼ੀਆਂ ਸੁਣਾਉਣ ਦਾ, ਜਾਂ ਜਿਹੜੀਆਂ ਗੱਲਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਨੇ, ਉਹਨਾਂ ਦੇ ਵਿੱਚ ਨਵੀਆਂ ਤਾਜ਼ੀਆਂ ਕਿਹੜੀਆਂ ਕੜੀਆਂ ਜੁੜੀਆਂ ਨੇ, ਉਹਨਾਂ ਬਾਰੇ ਗੱਲ ਕਰਨਾ ਹੀ ਸਾਡਾ ਕੰਮ ਹੈ। ਬਸ
ਮਤਲਬ ਪੁਰਾਣੀਆਂ ਖਬਰਾਂ ਹੀ ਸੁਣਾਓਗੇ?
ਨਹੀਂ ਨਹੀਂ, ਪੁਰਾਣੀਆਂ ਦੇ ਵਿੱਚ ਮੈਂ ਕਵਰ ਕਰਦਾ ਨਾ, ਨਹੀਂ ਤਾਂ ਕੋਈ ਮੈਸੇਜ ਆ ਜਾਣਾ ਯਾਰ ਤੁਸੀਂ ਕੱਲ ਵੀ ਗੱਲ ਕਰਦੇ ਸੀ, ਮਾਰਕ ਕਾਰਨੀ ਗਏ ਹੋਏ ਨੇ, ਯੂਰਪ ਗਏ ਹੋਏ ਨੇ, ਤੁਸੀਂ ਅੱਜ ਵੀ ਉਹੀ ਗੱਲ
ਉਹਨਾਂ ਨੂੰ ਉੱਥੋਂ ਜਪਾਨ ਭੇਜ ਦਈਏ,
ਉਹਨਾਂ ਨੂੰ ਜਪਾਨ
ਖਬਰ ਨਵੀਂ ਚਲਾਉਣੀ ਹੈ
ਹੁਣ ਤੁਹਾਡੇ ਖਾਤਰ, ਪ੍ਰਧਾਨ ਮੰਤਰੀ ਜਪਾਨ ਚਲੇ ਜਾਣ ਉੱਥੇ। ਜਪਾਨ ਤੇ ਨਹੀਂ, ਲੇਟਰ ਦਿਸ ਈਅਰ ਇਨ ਦ ਫਾਲ ਸਾਊਥ ਕੋਰੀਆ ਕਹਿੰਦੇ ਜ਼ਰੂਰ ਜਾਣਗੇ, ਹਾਂ ਉਹਦੇ ਆਸਾਰ ਹੈਗੇ ਨੇ।
ਮੈਕਸੀਕੋ ਵੀ ਜਾਣਾ,
ਆ ਜਾ
ਬੜੇ ਨੇ,
ਮੈਕਸੀਕੋ ਚੱਲੀਏ
ਨਾਲ ਜਾ
ਯਾ, ਕੰਮ ਬਹੁਤ ਨੇ। ਡੋਮਿਨਿਕ ਲੈਬਲੌਂਕ ਵੀ ਅੱਜ ਵਾਸ਼ਿੰਗਟਨ ਡੀਸੀ, ਕੱਲ੍ਹ ਰਾਤੀਂ ਚਲੇ ਗਏ,
ਹਾਂਜੀ
ਹਾਂ, ਉਹ ਵੀ ਉੱਥੇ ਪਹੁੰਚੇ ਹੋਏ ਨੇ। ਸੋ ਸਾਰੀਆਂ ਗੱਲਾਂ ਇੱਕ ਇੱਕ ਕਰਕੇ ਕਰਦੇ ਹਾਂ। ਵਾਸੂ ਜੀ ਗੱਲ ਪਹਿਲਾਂ ਸ਼ੁਰੂ ਕਰੀਏ ਲੋਕਲ ਪੱਧਰ 'ਤੇ ਕੀ ਕੁਝ ਹੋ ਰਿਹਾ। ਇੱਕ ਜਿਹੜੀਆਂ ਖਬਰਾਂ ਦਾ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਚੱਲਿਆ ਹੋਇਆ ਕਿ ਕਿਸੇ ਕਾਰੋਬਾਰੀ ਅਦਾਰੇ 'ਤੇ ਗੋਲੀ ਚੱਲਦੀ ਆ, ਉਹਨੂੰ ਲੈ ਕੇ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾਂਦੀ ਆ, ਵੇਰਵੇ ਅਜੇ ਤੱਕ ਬਹੁਤੇ ਕੋਈ ਹੈ ਨਹੀਂ, ਪਰ ਇਹੋ ਜਿਹੀ ਘਟਨਾ ਓਵਰ ਦਾ ਵੀਕਐਂਡ ਵਾਪਰੀ ਹੋਈ ਹੋਣ ਦੇ ਆਸਾਰ ਨੇ, ਕਿਉਂਕਿ ਯੋਰਕ ਸੈਂਟਰ ਦੇ ਵਿੱਚ 128 ਅਤੇ 80 'ਤੇ ਇੱਕ ਬਿਜ਼ਨਸ ਹੈ, ਇੱਕ ਟਰੈਵਲ ਏਜੰਸੀ ਹੈ ਸਿੱਧੂ ਟਰੈਵਲਸ, ਉੱਤੇ ਗੋਲੀ ਚੱਲਣ ਦੀ ਜਿਹੜੀ ਖਬਰ ਆ, ਇਹਦੇ ਬਾਰੇ ਪੁਲਿਸ ਨੂੰ ਕੱਲ੍ਹ ਸੂਚਿਤ ਇਹ ਕੀਤਾ ਗਿਆ ਬਿਜ਼ਨਸ ਓਨਰਸ ਵੱਲੋਂ ਵੀ ਇੱਥੇ ਕੋਈ ਬ੍ਰੇਕ ਇਨ ਹੋਇਆ ਲੱਗਦਾ, ਕਿਸੇ ਨੇ ਕੋਈ ਢਾਹਭੰਨ ਕੀਤੀ ਹੋਈ ਆ। ਇਹ ਐਗਜੈਕਟਲੀ ਨਹੀਂ ਅਜੇ ਪਤਾ ਕਿ ਗੋਲੀ ਕਦੋਂ ਚੱਲੀ ਸੀ। ਸੋ ਇਹ ਗੱਲ ਕਲੀਅਰ ਕਰ ਦਈਏ, ਕਿਉਂਕਿ ਕੱਲ੍ਹ ਨਾ ਇੱਕ ਵਾਰੀ ਇਹ ਗੱਲ ਚੱਲ ਪਈ ਕਿ ਇਹ ਕੱਲ੍ਹ ਸਵੇਰੇ ਗੋਲੀ ਚੱਲੀ ਆ, ਦਿਨ ਦਿਹਾੜੇ ਯੋਰਕ ਸੈਂਟਰ ਦੇ ਵਿੱਚ ਕੋਈ ਗੋਲੀ ਚਲਾ ਗਿਆ, ਕਿ ਉਹ ਤਾਂ ਏਰੀਆ ਬਿਜ਼ੀ ਵੀ ਇੰਨਾ ਹੁੰਦਾ ਵੀ ਕੀ ਮਿਸਕ੍ਰੀਅੰਟਸ ਦੇ ਹੌਂਸਲੇ ਇੰਨੇ ਵੱਧ ਗਏ ਨੇ ਕਿ ਬਿਜ਼ੀ ਟ੍ਰੈਫਿਕ ਵਾਲੇ ਏਰੀਆ ਦੇ ਵਿੱਚੋਂ ਵੀ ਉਹ ਹੁਣ ਡਰਦੇ ਨਹੀਂ, ਉਹਨਾਂ ਨੂੰ ਲੱਗਦਾ ਵੀ ਅਸੀਂ ਇੱਥੋਂ ਬਚ ਕੇ ਨਿਕਲ ਜਾਂਗੇ। ਸੋ ਗੋਲੀ ਓਵਰ ਦਾ ਵੀਕਐਂਡ ਚੱਲੀ ਹੋਈ ਦੱਸੀ ਜਾਂਦੀ ਹੈ, ਐਗਜੈਕਟਲੀ ਕਦੋਂ ਉਹ ਨਹੀਂ ਪਤਾ।
ਯਾ, ਕਿਉਂਕਿ ਜਦੋਂ ਬਿਜ਼ਨਸ ਸਵੇਰੇ ਖੁੱਲ੍ਹਿਆ ਹੋਏਗਾ, ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਬਾਹਰ ਗੋਲੀਆਂ ਦੇ ਨਿਸ਼ਾਨ ਸੀ ਗਲਾਸ ਦੇ ਵਿੱਚ, ਅਤੇ ਇਹਨਾਂ ਨੇ 9:30 ਕੱਲ੍ਹ ਸਵੇਰੇ ਪੁਲਿਸ ਨੂੰ ਸੂਚਿਤ ਕੀਤਾ।
ਹਾਂਜੀ,
ਅਤੇ ਸੋ ਪੁਲਿਸ ਦਾ ਆਪਣੇ ਬਿਆਨ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਸਾਨੂੰ 9:30 ਇਸ ਬਾਰੇ ਜਾਣਕਾਰੀ ਮਿਲੀ, ਅਸੀਂ ਰਿਸਪੌਂਡ ਕੀਤਾ, ਅਤੇ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਅਤੇ ਗੋਲੀਆਂ ਦੇ ਨਿਸ਼ਾਨ ਸਨ, ਅਤੇ ਉਹਨਾਂ ਦਾ ਇਹ ਵੀ ਕਹਿਣਾ ਸਰੀ ਪੁਲਿਸ ਸਰਵਿਸ ਦਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਜਿਹੜੀ ਘਟਨਾ ਹੈ ਇਹ ਫਿਰੌਤੀ ਦੀਆਂ ਘਟਨਾਵਾਂ ਨਾਲ ਸੰਬੰਧਿਤ ਹੋ ਸਕਦੀ
ਹੈ,
ਇਟ ਮੇ ਬੀ ਰਿਲੇਟਡ ਟੂ ਐਕਸਟ੍ਰੋਸ਼ਨ ਕੇਸਿਸ। ਸੋ ਇਹ ਗੱਲ ਪੁਲਿਸ ਨੇ ਆਪਣੇ ਬਿਆਨ ਵਿੱਚ ਲਿਖੀ ਹੈ, ਪਰ ਬਚਾਅ ਇਸ ਗੱਲ ਦਾ ਰਿਹਾ ਕਿ ਜਦੋਂ ਇਹ ਵਾਰਦਾਤ ਵਾਪਰੀ ਉਦੋਂ ਆਫਿਸ ਦੇ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਸੋ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਖਾਸ, ਪਰ ਇਹ ਜਿਹੜਾ ਪੂਰਾ ਮਾਮਲਾ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਅਜੇ, ਅਤੇ ਐਗਜੈਕਟ ਟਾਈਮਿੰਗ ਐਜ਼ ਯੂ ਸੈਡ ਅਜੇ ਪਤਾ ਨਹੀਂ ਕਿ ਗੋਲੀ ਜਿਹੜੀ ਆ ਸ਼ਨੀਵਾਰ, ਐਤਵਾਰ ਜਾਂ ਤੜਕਸਾਰ ਸੋਮਵਾਰ ਕਦੇ ਵੀ ਚੱਲੀ ਹੋ ਸਕਦੀ ਹੈ, ਕੱਲ੍ਹ ਸਵੇਰ 9:30 ਤੋਂ ਪਹਿਲਾਂ। ਸੋ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਅਜੇ। ਬਾਕੀ ਜਿਹੜੇ ਉੱਥੇ ਇਲਾਕੇ ਦੇ ਵਿੱਚ ਸੀ ਸੀ ਟੀ ਵੀ ਫੁਟੇਜ ਆ ਅਤੇ ਹੋਰ ਪੁਲਿਸ ਵੱਲੋਂ ਇਕੱਤਰ ਕੀਤੀ ਜਾ ਰਹੀ ਹੈ। ਅਤੇ ਵਿਜੇ ਜੀ, ਨੌਰਥ ਵੈਨਕੂਵਰ ਦੇ ਵਿੱਚ ਵੀ ਸੋ ਦੱਸਿਆ ਜਾਂਦਾ ਵੀ ਕੱਲ੍ਹ ਤੜਕਸਾਰ ਸਵੇਰੇ 4:00 ਇੱਕ ਘਰ ਦੇ ਉੱਤੇ ਗੋਲੀਆਂ ਚੱਲੀਆਂ ਨੇ, ਵਿੰਡਸਰ ਪਾਰਕ ਨੇਬਰਹੁੱਡ ਹੈ, ਸੋ ਉਹਦੇ ਵਿੱਚ ਇੱਕ ਘਰ ਦੇ ਉੱਤੇ ਗੋਲੀਆਂ ਚੱਲੀਆਂ, ਅਤੇ ਉਦੋਂ ਜਿਹੜੇ ਅਫਕੋਰਸ ਜਿਹੜੇ ਰੈਜੀਡੈਂਟਸ ਨੇ ਉਹ ਘਰ ਦੇ ਅੰਦਰ ਹੀ ਮੌਜੂਦ ਸਨ, ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਅਤੇ ਉੱਧਰ ਵੀ ਇਹੀ ਦੱਸਿਆ ਜਾ ਰਿਹਾ ਕਿ ਜਨਤਾ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ, ਆਮ ਜਨਤਾ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ।
ਜਿਹੜੀ ਬਸ ਇਹ ਘਟਨਾ ਹੈਗੀ ਆ, ਜਿਸ ਵਿਅਕਤੀ ਦੇ ਘਰ 'ਤੇ ਗੋਲੀ ਚੱਲੀ ਹੈ ਪਿਛਲੇ ਮਹੀਨੇ, ਐਕਚੁਅਲੀ ਇਨ ਦਾ ਮੰਥ ਆਫ ਜੂਨ, ਜੂਨ ਦੇ ਵਿੱਚ ਨੌਰਥ ਵੈਨਕੂਵਰ ਦੇ ਕੇਟਸ ਪਾਰਕ ਦੇ ਵਿੱਚ, ਜਿਹੜਾ ਬਰਾਡ ਇਨਲੈਟ ਦਾ ਨੌਰਥ ਵੈਨਕੂਵਰ ਵਾਲਾ ਪਾਸਾ, ਉੱਥੇ ਇੱਕ ਸਪੀਡ ਬੋਟ ਕੋਲੀਜਨ ਹੋਇਆ ਸੀ ਜਿਹਦੇ 10 ਸਾਲਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ।
ਹਾਂਜੀ,
ਜਿਹੜਾ ਇਹ ਘਰ ਆ ਉਸ ਘਟਨਾ ਨਾਲ ਸੰਬੰਧਿਤ ਵਿਅਕਤੀ ਦਾ ਇਹ ਘਰ ਆ ਜਿੱਥੇ ਗੋਲੀ ਚੱਲੀ ਆ ਕੱਲ੍ਹ ਸਵੇਰੇ ਨੌਰਥ ਵੈਨਕੂਵਰ ਦੇ ਵਿੱਚ। ਇਸ ਮਾਮਲੇ ਦੇ ਵਿੱਚ ਜਿਹੜੀ ਅਦਾਲਤੀ ਪੇਸ਼ੀ ਆ ਉਹ ਆਉਣ ਵਾਲੇ ਕੱਲ੍ਹ ਨੂੰ ਹੋਣੀ ਆ, 27 ਤਰੀਕ ਨੂੰ, ਟੁਮੋਰੋ ਕੋਰਟ ਡੇਟ ਕੱਲ੍ਹ ਨੂੰ ਆ। ਸੋ ਪੁਲਿਸ ਇਸ ਗੱਲ ਨੂੰ ਲੈ ਕੇ ਵੀ ਬੜੇ ਸ਼ਸ਼ੋਪੰਜ 'ਚ ਨੇ ਕਿ ਇਸ ਵਿਅਕਤੀ ਜਿਸ ਵਿਅਕਤੀ ਦੇ ਘਰ 'ਤੇ ਗੋਲੀ ਚੱਲੀ ਆ ਉਹਦਾ ਉਸ ਕੇਸ ਨਾਲ ਜੁੜੇ ਹੋਣਾ, ਜਿਹੜਾ ਕਿ ਜੂਨ ਦੇ ਵਿੱਚ ਇੱਕ ਬੱਚੇ ਦੀ ਮੌਤ ਹੁੰਦੀ ਆ ਇਨ ਅ ਸਪੀਡ ਬੋਟ ਕ੍ਰੈਸ਼ ਇਨ ਨੌਰਥ ਵੈਨਕੂਵਰ, ਵੀ ਇਹ ਵੀ ਆਪਣੇ ਆਪ ਦੇ ਵੀ ਬੜੀ ਕੰਸਰਨਿੰਗ ਗੱਲ ਆ, ਉਹ ਵੀ ਅਜੇ ਇਨਵੈਸਟੀਗੇਸ਼ਨ ਜਾਰੀ ਆ
ਜੀ। ਬਿਲਕੁਲ
ਯਾ, ਸੋ ਇਹ ਦੋ ਘਟਨਾਵਾਂ ਵਾਪਰੀਆਂ ਨੇ। ਪਰ ਜਿਹੜੀ ਵਸੂ ਜੀ ਆਹ ਸਰੀ ਵਾਲੀ ਘਟਨਾ 'ਤੇ ਜੇ ਆਪਾਂ ਵਾਪਸ ਆਈਏ, ਜਿਹੜੀ ਪੁਲਿਸ ਨੇ ਗੱਲ ਕੀਤੀ ਆ ਨਾ ਕਿ ਯੋਰਕ ਸੈਂਟਰ ਦੇ ਵਿੱਚ ਚੱਲੀ ਗੋਲੀ ਵੀ ਐਕਸਟੋਰਸ਼ਨ ਦੀ ਘਟਨਾ ਜਾਂ ਐਕਸਟੋਰਸ਼ਨ ਦੇ ਮਾਮਲੇ ਨਾਲ ਸੰਬੰਧਿਤ ਜਾਪਦੀ ਹੈ, ਉਹਦਾ ਮਤਲਬ ਇਹ ਹੈ ਵੀ ਕੋਈ ਨਾ ਕੋਈ ਤਾਂ ਪੁਲਿਸ ਕੋਲ ਵੀ ਇਸ ਗੱਲ ਦਾ ਸੰਕੇਤ ਹੈਗਾ,
ਜਾਂ ਹੋ ਸਕਦਾ ਕਿ ਓਨਰ ਨੇ ਆਪ ਦੱਸਿਆ ਹੋਵੇ, ਉਹਨਾਂ ਨੂੰ ਦੱਸਿਆ ਹੋਵੇ ਕੁਛ।
ਅਗੇਨ ਬਹੁਤੀ ਕੋਈ ਇਨਫੋਰਮੇਸ਼ਨ ਇਹਦੇ ਬਾਰੇ ਇਸ ਤੋਂ ਇਲਾਵਾ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਹੈ। ਈਵਨ ਬਿਜ਼ਨਸ ਦਾ ਜਿਹੜਾ ਨਾਮ ਵੀ ਹੈ ਵਾਸੂ ਜੀ, ਉਹ ਵੀ ਅਧਿਕਾਰਤ ਤੌਰ 'ਤੇ ਤਾਂ ਜਨਤਕ ਕਦੇ ਵੀ ਨਹੀਂ ਕੀਤਾ ਜਾਂਦਾ,
ਐਡਰੈਸ ਹੀ ਦਿੱਤਾ ਜਾਂਦਾ, ਈਵਨ ਪਲਾਜ਼ਾ ਦਾ ਨਾਮ ਵੀ ਨਹੀਂ ਦੱਸਿਆ ਜਾਂਦਾ।
ਜੀ ਜੀ,
ਸੋ ਦੇ ਜਸਟ ਗਿਵ ਯੂ ਦਾ ਐਡਰੈਸ
ਜੀ। ਪਰ ਜਿਹੜੇ ਉਹ ਬਿਜ਼ਨਸ ਓਨਰ ਨੇ, ਉਹਨਾਂ ਨੇ ਖੁਦ ਇਸ ਗੱਲ ਨੂੰ ਤਸਦੀਕ ਕੀਤਾ ਵੱਖੋ ਵੱਖਰੇ ਗੱਲਬਾਤ ਦੇ ਵਿੱਚ ਅਤੇ ਆਪਣੇ ਸਟੇਟਮੈਂਟਸ ਦੇ ਵਿੱਚ। ਸੋ ਕਾਫੀ ਕੰਸਰਨਿੰਗ, ਇਹ
ਸਾਂਝਾ ਦਫ਼ਤਰ ਹੈ ਸਿੱਧੂ ਟਰੈਵਲਸ ਤੇ ਬੈਸਟ ਵੇ
ਫੋਰਨ ਐਕਸਚੇਂਜ ਦਾ,
ਸੋ ਇਹਨਾਂ ਦਾ ਸਾਂਝਾ ਦਫ਼ਤਰ ਹੈ ਜਿਹਦੇ ਉੱਤੇ ਗੋਲੀਆਂ ਚੱਲੀਆਂ ਨੇ
ਜੀ। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਯੂਰਪ ਦੇ ਦੌਰੇ 'ਤੇ ਗਏ ਹੋਏ ਨੇ, ਅੱਜ ਜਰਮਨੀ ਦੇ ਵਿੱਚ ਹੈਗੇ ਨੇ ਉਹ। ਜਰਮਨੀ ਦੇ ਵਿੱਚ ਕਾਫੀ ਅਜਿਹੀਆਂ ਅਨਾਊਂਸਮੈਂਟਸ ਅੱਜ ਕੀਤੀਆਂ ਗਈਆਂ ਜਿਨ੍ਹਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਦੇ ਵਿੱਚ ਡਿਸਕਸ਼ਨ ਹੁੰਦੀ ਰਹੀ ਆ। ਗੱਲ ਜੇ ਇੱਥੋਂ ਸ਼ੁਰੂ ਕਰ ਲਈਏ ਕਿ ਨਵਾਂ ਪੋਰਟ ਇਨਫਰਾਸਟ੍ਰਕਚਰ ਬਣਾਉਣ ਲਈ ਅਤੇ ਕ੍ਰਿਟੀਕਲ ਮਿਨਰਲਸ ਦੇ ਸਾਂਝੇ ਤੌਰ 'ਤੇ ਪ੍ਰੋਜੈਕਟਸ ਡਿਵੈਲਪ ਕਰਨ ਦੇ ਲਈ ਕੁਝ ਜਿਹੜੇ ਐਗਰੀਮੈਂਟਸ ਨੇ ਉਹ ਅੱਜ ਸਾਈਨ ਕੀਤੇ ਗਏ ਨੇ ਕੈਨੇਡਾ ਅਤੇ ਜਰਮਨੀ ਵਿਚਕਾਰ। ਪ੍ਰਧਾਨ ਮੰਤਰੀ ਅੱਜ ਬਰਲਿਨ ਦੇ ਵਿੱਚ ਉਹਨਾਂ ਨੇ ਇੱਕ ਰਾਊਂਡ ਟੇਬਲ ਦੇ ਵਿੱਚ ਵੀ ਹਿੱਸਾ ਲਿਆ ਅਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਟਜ਼ ਉਹਨਾਂ ਦੇ ਨਾਲ ਨੇ, ਆਫਕੋਰਸ ਬਾਕੀ ਹੋਰ ਵੀ ਕਈ ਅਧਿਕਾਰੀ ਜਰਮਨੀ ਵਾਲੇ ਪਾਸਿਓਂ ਵੀ ਕੈਨੇਡਾ ਵਾਲੇ ਪਾਸਿਓਂ ਵੀ ਇਸ ਇਹਨਾਂ ਮੀਟਿੰਗਸ ਦਾ ਹਿੱਸਾ ਰਹੇ ਨੇ। ਪਰ ਜਿਹੜੀ ਵਸੂ ਜੀ ਇੱਕ ਇਨਕਰੇਜਿੰਗ ਖਬਰ ਆ, ਐਟਲੀਸਟ ਇਹ ਜ਼ਰੂਰ ਹੈ ਕਿ ਜਿਹੜੇ ਸਾਡੇ ਪੋਰਟਸ ਨੇ, ਭਾਵੇਂ ਉਹ ਮੌਂਟਰੀਅਲ ਦੇ ਪੋਰਟ ਦੀ ਐਕਸਪੈਂਸ਼ਨ ਦੀ ਗੱਲ ਹੋਵੇ ਜਾਂ ਨਵਾਂ ਪੋਰਟ ਉਸਾਰਨ ਦੀ ਗੱਲ ਹੋਵੇ ਇਨ ਚਰਚਿਲ ਮੈਨੀਟੋਬਾ, ਉਹਦੇ ਬਾਰੇ ਗੱਲ ਅੱਜ ਕੀਤੀ ਗਈ ਆ।
ਯਾ, ਸੋ ਚਰਚਿਲ ਮੈਨੀਟੋਬਾ ਦੇ ਵਿੱਚ ਐਜ਼ ਇਟ ਇਜ਼ ਪੋਰਟ ਹੈਗਾ ਤੇ ਉਹਦੇ ਨਾਲ ਨਵਾਂ ਇਨਫਰਾਸਟ੍ਰਕਚਰ ਇਫੈਕਟਿਵਲੀ ਉਹ ਆਪਣੇ ਆਪ ਦੇ ਵਿੱਚ ਇੱਕ ਨਵਾਂ ਪੋਰਟ ਹੀ ਉਹਨੂੰ ਕਿਹਾ ਜਾ ਰਿਹਾ। ਸੋ ਇਟ ਵਿਲ ਬੀ ਅ ਹਿਊਜ ਐਕਸਪੈਂਸ਼ਨ ਆਫ ਸੋਰਟਸ
ਜੀ।
ਸੋ ਦੋ ਜਿਹੜੇ ਹੁਣ ਇਹ, ਸੋ ਮਾਰਕ ਕਾਰਨੀ ਨੇ ਬੇਸਿਕਲੀ ਇਹ ਰਿਵੀਲ ਕੀਤਾ ਉੱਥੇ ਜਰਮਨੀ ਦੇ ਵਿੱਚ ਕਿ ਜਿਹੜਾ ਬਿੱਲ C5 ਦੇ ਤਹਿਤ ਜਿਹੜੇ ਨੈਸ਼ਨਲ ਸਿਗਨੀਫਿਕੈਂਸ ਦੇ ਪ੍ਰੋਜੈਕਟ ਫਾਸਟ ਟਰੈਕ ਕਰਨੇ ਨੇ, ਉਹਨਾਂ ਵਿੱਚੋਂ ਦੋ ਜਿਹੜੇ ਪਹਿਲੇ ਹੀ ਪ੍ਰੋਜੈਕਟਸ ਜਿਹੜੇ ਨੇ ਦ ਵੈਰੀ ਫਸਟ ਪ੍ਰੋਜੈਕਟਸ, ਉਹ ਇਹ ਦੋਨੋਂ ਹੋਣਗੇ। ਪੋਰਟ ਆਫ ਚਰਚਿਲ ਦੇ ਵਿੱਚ ਇਫੈਕਟਿਵਲੀ ਇੱਕ ਨਵਾਂ ਪੋਰਟ ਤੇ ਮੈਨੀਟੋਬਾ ਸੋਰੀ ਕਿਬੈਕ ਵਾਲੇ ਪੋਰਟ ਦੀ ਐਕਸਪੈਂਸ਼ਨ, ਜਿਹੜਾ ਕੌਂਟਰਾਕੋਰ ਪੋਰਟ ਹੈਗਾ ਕਿਬੈਕ ਦੇ ਵਿੱਚ, ਉਹਨੂੰ ਐਕਸਪੈਂਡ ਕੀਤਾ ਜਾਏਗਾ।
ਕੈਨੇਡਾ ਸੈਕਿੰਡ ਲਾਰਜੈਸਟ ਪੋਰਟ ਹੈ ਬਸ ਜੀ, ਮੌਂਟਰੀਅਲ ਵਾਲਾ ਸਭ ਤੋਂ ਵੱਡਾ ਤੇ ਆਪਣਾ ਵੈਨਕੂਵਰ ਵਾਲਾ ਹੀ ਆ।
ਤੇ ਆਲਰੇਡੀ ਜਿਹੜਾ ਕਿਬੈਕ ਵਾਲਾ ਪੋਰਟ ਹੈ ਕੌਂਟਰਾਕੋਰ ਪੋਰਟ, ਉਹਦੀ ਐਕਸਪੈਂਸ਼ਨ ਦਾ ਕੰਮ ਜਿਹੜਾ ਆਲਰੇਡੀ ਵੱਡਿਆ ਹੀ ਹੋਇਆ ਪਹਿਲਾਂ ਹੀ, ਤੇ ਉਹ ਸਤੰਬਰ ਦੇ ਵਿੱਚ ਉਹਦੀ ਕੰਸਟਰਕਸ਼ਨ ਵੀ ਸ਼ੁਰੂ ਹੋਣੀ ਹੈ। ਸੋ ਬਿੱਲ C5 ਦੇ ਤਹਿਤ ਉਹਨੂੰ ਮੋਸਟ ਲਾਈਕਲੀ ਫਾਸਟ ਟਰੈਕ ਕੀਤਾ ਜਾਏਗਾ। ਸੋ ਇਹ ਵੀ ਦੇਖਣਾ ਹੋਣਾ ਵਿਜੇ ਜੀ ਕਿ C5 ਦੇ ਵਿੱਚ ਜਿਹੜੇ ਪ੍ਰੋਜੈਕਟਸ ਅਨਾਊਂਸ ਕੀਤੇ ਜਾਂਦੇ ਨੇ, ਚੱਲੇ ਚਲਾਏ ਪ੍ਰੋਜੈਕਟ ਹੀ ਤਾਂ ਨਹੀਂ ਸੂਚੀ ਬਣਾ ਕੇ ਦੇ ਦਿੱਤੀ ਜਾਂਦੀ,
ਜਾਂ ਕੋਈ ਬਿਲਕੁਲ ਨਵਾਂ ਜ਼ੀਰੋ ਤੋਂ ਸ਼ੁਰੂ ਹੋਣ ਵਾਲਾ ਪ੍ਰੋਜੈਕਟ ਹੋਇਆ।
ਸੋ ਇਹ ਵੀ ਦੇਖਣ ਵਾਲੀ ਚੀਜ਼ ਹੋਏਗੀ।
ਕਰੈਕਟ, ਆਹ ਬਣੇ ਹੋਏ ਘਰ ਦੇ ਉੱਪਰ ਇੱਕ ਕਮਰਾ ਹੋਰ ਛਾਤਾ, ਹਾਊਸਿੰਗ ਸਪਲਾਈ ਵਧਾ ਦਿੱਤੀ,
ਕਿਉਂਕਿ ਜਿਹੜਾ ਪ੍ਰੋਜੈਕਟ ਫਾਸਟ ਟਰੈਕ ਕਰਨੇ ਆ ਉਹ ਤਾਂ ਅਪਰੂਵਲਸ ਵਗੈਰਾ ਫਾਸਟ ਟਰੈਕ ਕਰਨ ਦੀ ਗੱਲ ਆ। ਜੇ ਕੰਸਟਰਕਸ਼ਨ ਐਜ਼ ਇਟ ਇਜ਼ ਪਤਾ ਹੀ ਆ ਕਿ ਸਤੰਬਰ ਵਿੱਚ ਸ਼ੁਰੂ ਹੋ ਰਹੀ ਆ
ਮੌਂਟਰੀਅਲ ਵਾਲੇ ਪੋਰਟ ਤੇ, ਮੌਂਟਰੀਅਲ ਦੇ ਵਿੱਚ ਐਕਸਪੈਂਸ਼ਨ ਦਾ ਕੰਮ ਆ ਜਿਹੜਾ।
ਹਾਂਜੀ, ਤੇ ਫਿਰ ਉਹਦੇ ਜੇ ਪਤਾ ਹੀ ਆ ਵੀ ਸਪਟੈਂਬਰ ਦੇ ਵਿੱਚ ਉਹਦੀ ਕੰਸਟਰਕਸ਼ਨ ਸ਼ੁਰੂ ਹੋਣੀ ਆ, ਮਤਲਬ ਫਿਰ ਜਿਹੜੇ ਅਪਰੂਵਲਸ ਵਗੈਰਾ ਉਹ ਤਾਂ ਪਹਿਲਾਂ ਹੀ ਆਏ ਹੋਣਗੇ।
ਜੀ ਜੀ,
ਸਤੰਬਰ ਤਾਂ ਮਤਲਬ ਅਗਲੇ ਮਹੀਨੇ ਹੀ ਆ,
ਅਗਲੇ ਹਫ਼ਤੇ ਹੀ
ਨਾਲੇ ਕਿਹਾ ਜਾਂਦਾ, ਅਰਲੀ ਸਪਟੈਂਬਰ ਕਿਹਾ ਜਾ ਰਿਹਾ, ਨਾਲੇ ਕੁਝ ਦਿਨਾਂ ਦੀ ਗੱਲ ਹੀ ਆ। ਸੋ ਅਪਰੂਵਲਸ ਤਾਂ ਆਏ ਪਏ ਨੇ, ਫਿਰ ਫਾਸਟ ਟਰੈਕ ਹੀ ਕਰਨਾ। ਸੋ ਇਹ ਦੇਖਣ ਵਾਲੀ ਗੱਲ ਹੋਣੀ ਹੈ ਜਦੋਂ ਬਾਕੀ ਪ੍ਰੋਜੈਕਟ ਜਦੋਂ ਅਨਾਊਂਸ ਹੁੰਦੇ,
ਜਾਂ ਫਿਰ ਕੀ ਯੈਸ ਉਹਦਾ ਸਕੋਪ ਇੰਨਾ ਹੁਣ ਵੱਡਾ ਹੋ ਜਾਏਗਾ ਕਿ ਜਿਹੜੀ
ਫਰਦਰ ਅਪਰੂਵਲਸ
ਹੋਣਗੇ, ਫਰਦਰ ਅਪਰੂਵਲਸ ਦੀ ਲੋੜ ਪਏਗੀ। ਸਹੀ ਹੈ, ਦੈਟਸ ਰਾਈਟ। ਯਾ,
ਬਾਕੀ ਵਿਜੇ ਜੀ ਅੱਜ ਦਾ ਜਿਹੜਾ ਇਹ ਅਨਾਊਂਸਮੈਂਟ ਮੇਨ ਜਰਮਨੀ ਨਾਲ ਜੋ ਹੋਇਆ ਉਹ ਕ੍ਰਿਟੀਕਲ ਮਿਨਰਲਸ ਨਾਲ ਸੰਬੰਧਿਤ ਅਗਰੀਮੈਂਟ ਸਾਈਨ ਕੀਤਾ ਹੈ, ਤੇ ਇਹ ਪਹਿਲਾਂ ਹੀ ਉਹਨਾਂ ਨੇ ਸੰਕੇਤ ਦਿੱਤਾ ਸੀ ਕਿ ਅਸੀਂ ਐਨਰਜੀ ਬਾਰੇ ਤੇ ਖਾਸ ਤੌਰ ਤੇ ਕ੍ਰਿਟੀਕਲ ਮਿਨਰਲਸ ਬਾਰੇ ਗੱਲਬਾਤ ਕਰਨੀ ਆ। ਤੇ ਮੈਂ ਤੁਹਾਨੂੰ ਕੱਲ ਕਿਹਾ ਵੀ ਸੀ, ਮੈਂ ਕਿਹਾ ਵੀ ਕ੍ਰਿਟੀਕਲ ਮਿਨਰਲਸ ਦਾ ਤਾਂ ਹੋਣਾ ਹੀ ਹੋਣਾ ਅਗਰੀਮੈਂਟ। ਇੰਟਰਸਟਿੰਗ ਗੱਲ ਇਹ ਹੋਣੀ ਆ ਵੀ LNG ਸੰਬੰਧੀ ਕੋਈ ਗੱਲ ਹੁੰਦੀ ਆ ਕਿ ਨਹੀਂ,
LNG ਸੰਬੰਧੀ ਗੱਲ ਵੀ ਹੋਈ
ਯਾ, ਕਿਉਂਕਿ
ਜਿਹੜੀਆਂ ਪੋਰਟ ਐਕਸਪੈਂਸ਼ਨਸ ਨੇ,
ਮਾਰਕ ਕਾਰਨੀ ਨੇ ਆਪਣੀ ਗੱਲਬਾਤ ਦੇ ਵਿੱਚ ਇਹ ਗੱਲ ਕਹੀ ਆ, ਕਹਿੰਦੇ ਵੀ ਜਿਹੜਾ ਅਸੀਂ ਪੋਰਟਸ ਐਕਸਪੈਂਡ ਕਰਾਂਗੇ ਇਹਦੇ ਨਾਲ ਕਹਿੰਦੇ ਸਾਡੇ LNG ਤੇ ਹੋਰ ਕਹਿੰਦੇ ਕਈ ਸਾਰੀਆਂ ਓਪਰਚੁਨਿਟੀਜ਼ ਜਿਹੜੀਆਂ ਨੇ ਪੈਦਾ ਹੋਣਗੀਆਂ, ਵੀ ਇੱਥੋਂ ਅਸੀਂ ਫਿਰ ਯੂਰਪ ਨੂੰ ਆਪਣਾ LNG ਕ੍ਰਿਟੀਕਲ ਮਿਨਰਲਸ ਤੇ ਹੋਰ ਸਮਾਨ ਭੇਜ ਸਕਾਂਗੇ।
ਜਿਹੜੀ ਕ੍ਰਿਟੀਕਲ ਮਿਨਰਲਸ ਦੀ ਗੱਲ ਆ, ਦੇਖੋ ਵਾਸੂ ਜੀ, ਹਜੇ ਫਿਊਚਰਸ ਨਾ ਜਾਂ ਇਨ ਦ ਵੈਰੀ ਨੀਅਰ ਫਿਊਚਰ ਇੱਕ ਸਵਾਲ ਇਹ ਵੀ ਪੁੱਛਣ ਵਾਲੀ ਗੱਲ ਬਣਦੀ ਆ, ਕ੍ਰਿਟੀਕਲ ਮਿਨਰਲਸ ਐਕਸਟਰੈਕਟ ਤੇ ਕਰ ਲਏ, ਉਹਦੀ ਰਿਫਾਈਨਿੰਗ ਕਿੱਥੇ ਕਰਨੀ ਆ, ਪ੍ਰੋਸੈਸਿੰਗ ਕਿੱਥੇ ਹੋਣੀ ਆ, ਕਿਉਂਕਿ ਅਜੇ ਤੱਕ ਜਿੰਨੀ ਕਿ ਇੰਡਸਟਰੀ ਡਿਵੈਲਪ ਹੋਈ ਜਿਹੜਾ ਤਕਰੀਬਨ 80-90% ਜਿਹੜੀ ਕਪੈਸਿਟੀ ਆ ਉਹ ਚਾਈਨਾ ਦੇ ਕੋਲ ਹੀ ਆ। ਤੁਸੀਂ ਐਕਸਟ੍ਰੈਕਸ਼ਨ ਦੇ ਕਰ ਵੀ ਲਓਗੇ, ਰਿਫਾਈਨਿੰਗ ਕਰਵਾਉਣ ਦੇ ਵਾਸਤੇ ਤੁਹਾਨੂੰ ਫਿਰ ਵੀ ਚਾਈਨਾ ਦੇ ਉੱਪਰ ਡਿਪੈਂਡ ਹੋਣਾ ਪੈਣਾ। ਸੋ ਜਰਮਨੀ ਦਾ ਵੀ ਕੈਨੇਡਾ ਦੇ ਨਾਲ ਕ੍ਰਿਟੀਕਲ ਮਿਨਰਲ ਪ੍ਰੋਜੈਕਟਸ ਦੇ ਉੱਪਰ ਹੋਣਾ, ਕੋ ਫੰਡ ਕਰਨ ਵਾਸਤੇ ਰਾਜ਼ੀ ਹੋਣਾ, ਕ੍ਰਿਟੀਕਲ ਮਿਨਰਲਸ ਦਾ ਅਗਰੀਮੈਂਟ ਹੋਣਾ, ਇੱਕ ਮੇਜਰ ਰੀਜ਼ਨ ਇਹੀ ਆ ਕਿ ਉਹ ਚਾਈਨਾ ਦੇ ਉੱਪਰੋਂ ਆਪਣੀ ਨਿਰਭਰਤਾ ਘਟਾਉਣੀ ਚਾਹੁੰਦੇ ਨੇ। ਇਸ ਵੇਲੇ ਕ੍ਰਿਟੀਕਲ ਮਿਨਰਲਸ ਵਾਸਤੇ ਜਰਮਨੀ ਦੀ ਡਿਪੈਂਡੈਂਸ ਬਹੁਤ ਆ ਔਨ ਚਾਈਨਾ।
ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਟਿਮ ਹਾਡਸਨ, ਉਹਨਾਂ ਨੇ ਐਗਜੈਕਟਲੀ ਇਹੀ ਗੱਲ ਕਹੀ, ਕਹਿੰਦੇ ਕੈਨੇਡਾ ਦੇ ਕੋਲ ਇਹ ਸਮਰੱਥਾ ਹੈ ਕਿ ਉਹ ਮਾਈਨ ਟੂ ਮੈਗਨੇਟਸ ਸਪਲਾਈ ਚੇਨ ਮੁਕੰਮਲ ਤੌਰ ਤੇ, ਕਿ ਰਿਫਾਈਨਿੰਗ ਇਨਕਲੂਡਿਡ, ਕਿ ਅਸੀਂ ਵਿਦ ਇਨ ਕੈਨੇਡਾ ਉਹਨੂੰ ਡਿਵੈਲਪ ਕਰ ਸਕਦੇ ਹਾਂ ਆਊਟਸਾਈਡ ਆਫ ਚਾਈਨਾ। ਉਹਨਾਂ ਨੇ ਸਪੈਸੀਫਿਕਲੀ ਇਹ ਮੈਂਸ਼ਨ ਕੀਤਾ ਆਪਣੀ ਸਟੇਟਮੈਂਟ ਦੇ ਵਿੱਚ। ਸੋ ਇਸ ਮੰਤਵ ਦੇ ਨਾਲ ਹੀ ਇਹ ਜਿਹੜਾ ਅਗਰੀਮੈਂਟ ਕੀਤਾ ਗਿਆ ਕਿ ਚੀਨ ਦੇ ਉੱਤੋਂ ਆਪਣੀ ਨਿਰਭਰਤਾ ਜਿਹੜੀ ਆ ਕ੍ਰਿਟੀਕਲ ਮਿਨਰਲ ਸੰਬੰਧੀ ਉਹ ਘਟਾਈ ਜਾ ਸਕੇ।
ਬਸ ਜੀ, ਯੂਰਪੀਅਨ ਯੂਨੀਅਨ ਦੇ 27 ਮੁਲਕਾਂ ਦੇ ਵਿੱਚੋਂ ਜਰਮਨੀ ਦੇ ਨਾਲ ਕੈਨੇਡਾ ਦਾ ਟ੍ਰੇਡ ਸਭ ਤੋਂ ਵੱਧ ਆ। 30 ਬਿਲੀਅਨ ਡਾਲਰ ਦਾ ਟ੍ਰੇਡ ਕੈਨੇਡਾ ਤੇ ਜਰਮਨੀ ਵਿਚਕਾਰ ਸਿਰਫ ਗੁੱਡਸ ਦਾ ਪਿਛਲੇ ਸਾਲ ਦਾ ਹੋਇਆ ਸੀ ਇਹ,
ਐਕਸਕਲੂਡਿੰਗ ਸਰਵਿਸਿਸ।
ਤੇ ਜੇ ਇਹਦੇ ਵਿੱਚ ਹੁਣ ਐਨਰਜੀ LNG ਦੇ ਐਕਸਪੋਰਟਸ ਜਿਹੜੇ ਕਿ ਕਹਿ ਲਓ ਵੀ ਹਾਈ ਵੈਲਿਊ ਐਜ ਇਨ ਜ਼ਿਆਦਾ ਵੱਡੀ ਡਾਲਰ ਵੈਲਿਊ ਵਾਲੀਆਂ ਆਈਟਮਸ ਹੋਣਗੀਆਂ, ਉਹ ਕ੍ਰਿਟੀਕਲ ਮਿਨਰਲਸ ਦਾ ਜੇ ਆਦਾਨ ਪ੍ਰਦਾਨ ਹੁੰਦਾ, ਇਸ ਟ੍ਰੇਡ ਦੇ ਵਿੱਚ ਵਾਧਾ ਹੋਣ ਦੇ ਬਹੁਤ ਜ਼ਿਆਦਾ ਸਕੋਪ ਆ।
ਅਗੇਨ ਮੇਰੇ ਕੋਲ ਰਿਹਾ ਨਹੀਂ ਜਾਂਦਾ ਜੇ 2022 ਦੇ ਵਿੱਚ ਐਗਰੀਮੈਂਟ ਕੀਤਾ ਹੁੰਦਾ ਜਦੋਂ ਓਲਫ ਸ਼ੋਜ਼ ਆਏ ਸੀ, ਤੇ ਹੁਣ ਨੂੰ ਸ਼ਾਇਦ ਗੱਲਬਾਤ ਕਾਫੀ ਅੱਗੇ ਵਧੀ ਵੀ ਹੁੰਦੀ ਤੇ LNG ਐਕਸਪੋਰਟਸ ਆ। ਚਲੋ ਮਤਲਬ ਮੇ ਬੀ ਅਜੇ ਟਰਮੀਨਲ ਸ਼ਾਇਦ ਆਪਣਾ ਬਣ ਕੇ ਤਿਆਰ ਸ਼ਾਇਦ ਨਾ ਵੀ ਹੋਇਆ ਹੁੰਦਾ, ਇਟਸ ਕੈਨੇਡਾ ਆਫਟਰ ਆਲ, ਪਰ ਫਿਰ ਵੀ ਪ੍ਰੋਜੈਕਟ ਜਿਹੜੇ ਇਹ ਪ੍ਰੋਜੈਕਟ ਜਿਹੜਾ ਹੈ ਇਹ ਕਾਫੀ ਅਗਲੀ ਸਟੇਜਾਂ ਤੇ ਹੋਣਾ ਸੀ।
ਫਿਰ ਕਿਤੇ ਅਰਾਈਵ ਕੈਨ ਐਪ 80 ਮਿਲੀਅਨ ਦੀ ਥਾਂ ਜਾਂ 60 ਮਿਲੀਅਨ ਦੀ ਥਾਂ 600 ਮਿਲੀਅਨ ਦੀ ਨਾ ਪੈਂਦੀ, ਇਹ ਵੀ ਹੋ ਸਕਦਾ ਸੀ। ਮਤਲਬ ਮੇਨ ਗੱਲ ਇਹ ਆ,
ਉਸ ਵੇਲੇ ਅਸੀਂ ਇਹ ਕਿਹਾ ਸੀ ਵੀ ਦੇਰ ਇਜ਼ ਨੋ ਬਿਜ਼ਨਸ ਕੇਸ ਟੂ ਐਕਸਪੋਰਟ LNG ਟੂ ਯੂਰਪ, ਕਿਉਂਕਿ ਯੂਰਪ ਦੇ ਵਿੱਚ ਤਾਂ ਜੀ LNG ਡਿਮਾਂਡ ਪੀਕ ਕਰ ਚੁੱਕੀ ਹੈ, ਆਉਣ ਵਾਲੇ ਸਾਲਾਂ ਦੇ ਵਿੱਚ ਡਿਮਾਂਡ ਘਟਣੀ ਹੈ।
ਪਿਛਲੇ 10 ਸਾਲ ਰੌਲਾ ਹੀ ਇਹ ਰਿਹਾ ਹਰ ਚੀਜ਼ ਨੂੰ ਲੈ ਕੇ। ਜਦੋਂ ਸਪੈਸ਼ਲੀ ਆਇਲ ਦੀ ਡਿਮਾਂਡ ਦੀ ਗੱਲ ਹੁੰਦੀ ਸੀ, ਇੱਕ ਨਾ ਇਹ ਹਵਾਲਾ ਦਿੱਤਾ ਜਾਂਦਾ ਰਿਹਾ ਕਿ ਤੁਸੀਂ ਦੇਖੋ ਜਿਹੜੇ ਆਇਲ ਡਿਪੈਂਡੈਂਟ ਨੇਸ਼ਨਸ ਨੇ ਸਾਊਦੀ ਅਰੇਬੀਆ ਵਰਗੇ, ਦੁਬਈ ਵਰਗੇ, ਉਹ ਤੇ ਆਪਣੀ ਇਕਨੋਮੀ ਡਾਇਵਰਸੀਫਾਈ ਕਰਦੇ ਪਏ ਨੇ, ਉਹਨਾਂ ਨੂੰ ਪਤਾ ਤੇਲ ਦਾ ਭਵਿੱਖ ਨਹੀਂ ਆ। ਜਿਨ੍ਹਾਂ ਦੇ ਕੋਲ ਤੇਲ ਦੇ ਅੰਬਾਰ ਨੇ, ਜਿਨ੍ਹਾਂ ਨੇ ਆਪਣੇ ਮੁਲਕ ਦੀ ਸਾਰੀ ਪ੍ਰੋਸਪੈਰਿਟੀ ਉਹਦਾ ਆਧਾਰ ਹੀ ਤੇਲ ਬਣਾਇਆ, ਜੇ ਹੁਣ ਉਹ ਤੇਲ ਤੋਂ ਪਰੇ ਜਾ ਰਹੇ ਨੇ, ਇੱਕ ਨੈਰੇਟਿਵ ਬੜਾ ਚੱਲਿਆ ਵੀ ਫਿਰ ਸਾਨੂੰ ਹੁਣ ਨਵੇਂ ਪ੍ਰੋਜੈਕਟ ਲਾਉਣ ਦੀ ਕੀ ਲੋੜ ਆ। ਪਰ ਇੱਕ ਤਾਂ ਹੁੰਦੀ ਹੈ ਕਹਿ ਲਓ ਆਈਡੀਅਲਿਸਟਿਕ ਗੱਲ, ਇੱਕ ਹੁੰਦੀ ਪ੍ਰੈਕਟੀਕਲ ਗੱਲ। ਉਹ ਜਿਹੜਾ ਪ੍ਰੈਕਟੀਕੈਲਿਟੀ ਵੱਲ ਹੁਣ ਦੁਬਾਰਾ ਤੋਂ ਕਦਮ ਵਧਾਏ ਜਾ ਰਹੇ ਨੇ, ਇਹ ਚੰਗਾ ਸ਼ਗਨ ਆ, ਪਰ ਅਜੇ ਵੀ ਪੈਂਡਾ ਬਹੁਤ ਬਾਕੀ ਪਿਆ ਕੈਨੇਡਾ ਵਾਸਤੇ। ਪ੍ਰੈਕਟੀਕੈਲਿਟੀ ਦੇ ਇਸ ਰਾਹ 'ਤੇ ਜੇ ਤੁਰਦੇ ਰਹੇ ਤਾਂ ਹੋਪਫੁਲੀ ਜਿਹੜੀਆਂ ਖਾਮੀਆਂ ਹੁਣ ਮੁਲਕ 'ਚ ਨਜ਼ਰ ਆਉਂਦੀਆਂ ਨੇ ਉਹ ਦਰੁਸਤ ਹੋ ਜਾਣਗੀਆਂ, ਪਰ ਅਜੇ ਰਸਤਾ ਬਹੁਤ ਲੰਬਾ।
LNG ਸੰਬੰਧੀ ਵੀ ਗੱਲਬਾਤ ਤਾਂ ਹੋਈ ਹੈ, ਅੰਡਰਸਟੈਂਡਿੰਗ ਤਾਂ ਹੋਈ ਆ, ਉਹਨੂੰ ਅਗਰੀਮੈਂਟ ਵਜੋਂ ਪ੍ਰੋਜੈਕਟ ਨਹੀਂ ਕੀਤਾ ਜਾ ਰਿਹਾ, ਕਿਉਂਕਿ ਨਹੀਂ ਤਾਂ ਫਿਰ ਸਵਾਲ ਪੁੱਛਿਆ ਜਾਏਗਾ ਕਿ 2022 ਦੇ ਵਿੱਚ ਤੁਹਾਡੀ ਹੀ ਸਰਕਾਰ ਸੀ, ਲਿਬਰਲਸ ਦੀ ਹੀ ਸਰਕਾਰ ਸੀ, ਉਦੋਂ ਜੇ ਬਿਜ਼ਨਸ ਕੇਸ ਨਹੀਂ ਸੀ ਤਾਂ ਹੁਣ ਬਿਜ਼ਨਸ ਕੇਸ ਕਿਵੇਂ ਹੈ? ਵੀ ਜੇ ਉਦੋਂ ਡਿਮਾਂਡ ਪੀਕ ਕਰ ਗਈ ਸੀ ਤਾਂ 3 ਸਾਲਾਂ ਬਾਅਦ ਡਿਮਾਂਡ ਫਿਰ ਵੱਧ ਕਿਵੇਂ ਗਈ ਹੈ?
ਤੇ ਵਾਸੂ ਜੀ, ਮਾਰਕ ਕਾਰਨੀ ਜਿਹੜੀ ਕਿਤਾਬ ਹੈ ਵੈਲਿਊਜ਼, ਆਪਣੀ ਉਸ ਕਿਤਾਬ ਦੇ ਵਿੱਚ ਇਹਨਾਂ ਨੇ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਕਿ ਜਿਹੜੀ ਫੋਸਿਲ ਫਿਊਲਸ ਦੀ ਹੁਣ ਡਿਮਾਂਡ ਹੈਗੀ ਆ ਉਹ ਤੇ ਬਸ ਹੁਣ ਉਹ ਤਾਂ ਬੀਤੇ ਵੇਲੇ ਦੀ ਗੱਲਾਂ ਹੋ ਗਈਆਂ, ਭਵਿੱਖ ਤੇ ਹੈਗਾ ਹੈ ਕਲੀਨ ਰੀਨਿਊਏਬਲ ਐਨਰਜੀ ਦਾ। ਨੋ ਡਾਊਟ ਕਲੀਨ ਰੀਨਿਊਏਬਲ ਐਨਰਜੀ ਜਿੰਨੀ ਵੱਧ ਤੋਂ ਵੱਧ ਹੋਏ ਚੰਗੀ ਗੱਲ ਆ, ਪਰ ਉਹਦੇ ਵਾਸਤੇ ਵੀ ਤੁਹਾਨੂੰ ਇਨਵੈਸਟਮੈਂਟ ਚਾਹੀਦੀ ਆ। ਜੇ ਤੁਸੀਂ ਇਹ ਚਾਹੁੰਦੇ ਹੋ ਕਿ ਜੀ ਬੰਦੇ ਦੇ ਵਿੱਚ ਇੰਨੀ ਕੁ ਜਾਨ ਹੋਵੇ ਕਿ ਉਹ ਤੁਰ ਕੇ ਜਿਮ ਤੱਕ ਜਾ ਸਕੇ ਤਾਂ ਉਹਨੂੰ ਪਹਿਲਾਂ ਰੋਟੀ ਤਾਂ ਖਵਾਓ।
ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿ ਫਰੈਡਰਿਕ ਮਰਸ ਨੇ ਕਿਹਾ ਹੋਵੇ ਵੀ ਠੀਕ ਆ ਤੁਹਾਡੇ ਕੋਲੋਂ LNG ਲਵਾਂਗੇ, ਪਰ ਇਸ ਵਾਰੀ ਅਸੀਂ ਮੰਗਣੀ ਨਹੀਂ ਤੁਹਾਡੇ ਕੋਲੋਂ, ਪਹਿਲਾਂ ਜਾ ਕੇ ਆਪਣਾ ਪੋਰਟ ਤਿਆਰ ਕਰੋ,
ਜਦੋਂ
ਹੋ ਜਾਏਗਾ ਜਦੋਂ ਹੋ ਜਾਏਗਾ ਫਿਰ ਆਇਓ, ਫਿਰ ਸਾਡੇ ਕੋਲ ਫਿਰ ਦੇਖ ਲਾਂਗੇ।
ਪਰ ਹੁਣ ਵਾਸੂ ਜੀ, ਜਿਹੜੀ ਇਹ ਕ੍ਰਿਟੀਕਲ ਮਿਨਰਲਸ ਦੇ ਨਵੇਂ ਪ੍ਰੋਜੈਕਟਸ ਨੂੰ ਸਾਂਝੇ ਤੌਰ ਤੇ ਫੰਡ ਕਰਨ ਦੀ ਗੱਲ ਕੀਤੀ ਜਾ ਰਹੀ ਆ, ਦੈਟਸ ਆਲਸੋ ਇਨਕਰੇਜਿੰਗ, ਕਿਉਂਕਿ ਜਦੋਂ ਦੋਨਾਂ ਧਿਰਾਂ ਦਾ ਕਹਿ ਲਓ ਸਟੇਕ ਹੁੰਦਾ ਨਾ ਵਿੱਚ, ਤਾਂ ਫਿਰ ਜਿਹੜਾ ਕੰਮ ਕਾਜ ਆ ਉਹ ਬਿਹਤਰ ਤਰੀਕੇ ਹੋਣ ਦੇ ਆਸਾਰ ਹੋਇਆ ਕਰਦੇ ਨੇ, ਆਸਾਰ।
ਹਾਂ, ਆਸਾਰ, ਕਲੀਨ ਹਾਈਡਰੋਜਨ ਵਾਲਾ ਵੀ ਇੱਦਾਂ ਹੀ ਸੀ,
ਇੱਦਾਂ ਹੀ ਸੀ,
ਸਾਂਝੇ ਤੌਰ ਤੇ ਹੀ ਕਰਨਾ ਹੀ ਸਾਰਾ ਕੁਝ, ਤੇ ਉਹ ਪ੍ਰੋਜੈਕਟ ਤਾਂ ਪਤਾ ਨਹੀਂ ਕਿੱਥੇ ਆ, ਡਾਵਾਂ ਡੋਲ ਜਾਈਏ।
ਸਾਂਝੇ ਤੌਰ ਵਾਲੇ ਪ੍ਰੋਜੈਕਟ ਤਾਂ ਨੇਪਰੇ ਸਿਰੇ ਚੜ੍ਹਦੇ ਨੇ ਜੇ ਦੋਹੇ ਧਿਰਾਂ ਆਪੋ ਆਪਣੀ ਬਣਦੇ ਜ਼ਿੰਮੇਵਾਰੀਆਂ ਨਿਭਾਉਣ। ਉਹ ਗਰੁੱਪ ਪ੍ਰੋਜੈਕਟਸ ਹੁੰਦੇ ਸੀ ਨਾ ਯੂਨੀਵਰਸਿਟੀ 'ਚ, ਕਈ ਵਾਰੀ ਤੁਹਾਡੇ ਕੋਲ ਗਰੁੱਪ 'ਚ ਮੈਂਬਰ ਇਹੋ ਜਿਹੇ ਆ ਜਾਂਦੇ ਸੀ, ਕੰਮ ਕੋਈ ਨਹੀਂ ਸੀ ਕਰਦਾ, ਬੰਦਾ ਵਾਰ ਵਾਰ ਪ੍ਰੋਫੈਸਰ ਕੋਲ ਜਾ ਕੇ ਕਹਿੰਦਾ ਸੀ ਯਾਰ ਮੇਰਾ ਗਰੁੱਪ ਹੀ ਬਦਲ ਦਿਓ, ਜਾਂ ਇਹ ਪ੍ਰੋਜੈਕਟ ਮੈਨੂੰ ਇਕੱਲੇ ਨੂੰ ਹੀ ਕਰ ਲੈਣ ਦਿਓ, ਬਾਕੀ ਤਾਂ ਕਰਦਾ ਹੀ ਕੁਛ ਨਹੀਂ।
ਜਾਂ ਕੰਮ ਵਾਲੀਆਂ ਥਾਵਾਂ ਤੇ ਵੀ ਹੁੰਦਾ ਇਦਾਂ, ਤੇ ਅਪੋਇੰਟਮੈਂਟ ਦੋਨਾਂ ਧਿਰਾਂ ਵੱਲੋਂ ਸਪੈਸ਼ਲ ਇਨਵੋਇਸ ਦੀ ਕੀਤੀ ਜਾਏਗੀ, ਇੱਕ ਇੱਕ ਸਪੈਸ਼ਲ ਇਨਵੋਇ ਦੋਨੋਂ ਮੁਲਕਾਂ ਵੱਲੋਂ ਅਪੁਆਇੰਟ ਕੀਤਾ ਜਾਏਗਾ।
ਚਲੋ ਇਹ ਤਾਂ ਕੰਮ ਵਧੀਆ,
ਕ੍ਰਿਟੀਕਲ ਮਿਨਰਲਸ ਵਾਸਤੇ, ਸੋ ਰੋਜ਼ਗਾਰ ਵੀ ਪੈਦਾ ਹੋਇਆ। ਤੇ ਬਾਕੀ ਵਿਜੇ ਜੀ, ਮਾਰਕ ਕਾਰਨੀ ਕੱਲ ਲੈਟਵੀਆ ਜਾਣਗੇ,
ਹਾਂਜੀ,
ਸੋ ਅੱਜ ਉਹ ਜਰਮਨੀ ਚ ਨੇ, ਕੱਲ ਉਹ ਲੰਘੇ ਕੱਲ ਪੋਲੈਂਡ ਗਏ ਸੀ, ਉਸ ਤੋਂ ਪਹਿਲਾਂ ਐਤਵਾਰ ਯੂਕਰੇਨ ਪਹੁੰਚ ਗਏ ਸੀ।
ਬਸ ਜੀ, ਕੁਇਕਲੀ ਗੱਲ ਪ੍ਰਧਾਨਮੰਤਰੀ ਮਾਰਕ ਕਾਰਨੀ ਜਿਹੜੇ ਇੱਕ ਰਾਊਂਡ ਟੇਬਲ ਦੇ ਵਿੱਚ ਜਿਹਨਾਂ ਨੇ ਹਿੱਸਾ ਲਿਆ। ਹੁਣ ਗੱਲ ਇਹ ਵੀ ਹੈਗੀ ਕੈਨੇਡਾ ਨੇ ਸਬਮਰੀਨਸ ਵੀ ਲੈਣੀਆਂ ਨੇ, ਕਿਉਂਕਿ ਜੇ ਅਸੀਂ ਟਰਾਂਸ ਐਟਲੈਂਟਿਕ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਆਰਕਟਿਕ ਸਰਕਲ ਦੇ ਵਿੱਚ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਤਾਂ ਪਣਡੂਬੀਆਂ ਕੈਨੇਡਾ ਨੂੰ ਆਪਣੀਆਂ ਜਿਹੜੀਆਂ ਮੌਜੂਦਾ ਹੈਗੀਆਂ ਨੇ ਪੁਰਾਣੀਆਂ ਬਹੁਤ ਨੇ, ਜਸਟ ਲਾਈਕ ਆਲ ਅਦਰ ਇਨਫਰਾਸਟਰਕਚਰ ਜਿਹੜੀਆਂ ਵੀ ਆਪਾਂ ਗੱਲਾਂ ਕਰਦੇ ਹਾਂ ਉਹ ਪਣਡੂਬੀਆਂ ਵੀ ਰਿਪਲੇਸ ਕਰਨੀਆਂ
ਚੱਲਦੀਆਂ ਹੀ ਨਹੀਂ, ਇਨਓਪਰੇਬਲ ਨੇ, ਵਿਕਟੋਰੀਆ ਕਲਾਸ ਸਬਮਰੀਨਸ ਨੇ, ਦੇ ਆਰ ਇਨਓਪਰੇਬਲ, ਉਹ ਚੱਲਦੀਆਂ ਹੀ
ਨਹੀਂ, ਉਹ ਮਿਊਜ਼ੀਅਮ 'ਚ ਰੱਖਣ ਜੋਗੀਆਂ ਰਹਿ ਗਈਆਂ। ਸੋ ਨਵੀਆਂ ਸਬਮਰੀਨਸ ਕੈਨੇਡਾ ਨੂੰ, ਪਹਿਲਾਂ ਵੀ ਦੇਖੋ ਯੂਰੋਪੀਅਨ ਮੁਲਕਾਂ ਨੇ, ਜਰਮਨੀ ਨੇ ਅਤੇ ਨਾਲ ਸਵੀਡਨ ਨੇ ਇਹ ਆਖਿਆ ਸੀ ਕਿ ਤੁਸੀਂ ਰਲ ਕੇ ਸਾਡੇ ਨਾਲ, ਨਾਰਵੇ ਨੇ ਜਰਮਨੀ ਨਾਰਵੇ ਨੇ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਇਸ ਸਬਮਰੀਨ ਪ੍ਰੋਕਿਓਰਮੈਂਟ ਦਾ ਹਿੱਸਾ ਬਣ ਜਾਓ, ਵੀ ਉਹਦੇ ਨਾਲ ਅਸੀਂ ਕੁਝ ਬਿਹਤਰ ਸਬਮਰੀਨ ਨਵੀਂ ਟੈਕਨੋਲੋਜੀ ਵਾਲੀਆਂ ਲੈ ਲਾਂਗੇ। ਵਾਸੂ ਜੀ ਕੈਨੇਡਾ ਜੇ ਇਸ ਚੀਜ਼ ਦਾ ਹਿੱਸਾ ਬਣਦਾ ਵੀ ਹੈ, 2032-33 ਤੱਕ ਸਬਮਰੀਨਸ ਕੈਨੇਡਾ 'ਚ ਆਉਂਦੀਆਂ ਹੋਣਗੀਆਂ। ਪਰ ਹੁਣ ਇਹ ਦੱਸਿਆ ਜਾ ਰਿਹਾ ਵੀ ਕੈਨੇਡਾ ਵੱਲੋਂ ਐਟਲੀਸਟ ਇੰਨਾ ਕੁ ਨੈਰੋ ਡਾਊਨ ਕਰ ਲਿਆ ਗਿਆ ਇਸ ਪ੍ਰੋਸੈਸ ਨੂੰ ਕਿ ਦੋ ਸਪਲਾਇਰਸ ਦੇ ਵਿੱਚੋਂ ਕਿਸੇ ਇੱਕ ਤੋਂ ਕੈਨੇਡਾ ਸਬਮਰੀਨਸ ਖਰੀਦੇਗਾ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਹੈ ਜਰਮਨੀ ਦੇ ਵਿੱਚ ਜਿਹੜੇ ਥੈਸਨਕ੍ਰਪ ਮਰੀਨ ਸਿਸਟਮਸ ਵਾਲੇ, ਇਹ ਥੈਸਨਕ੍ਰਪ ਵਾਲੇ ਉਹੀ ਨੇ ਜਿਨ੍ਹਾਂ ਦਾ ਨਾਮ ਕਈ ਐਲੀਵੇਟਰਸ ਦੇ ਵਿੱਚ ਤੁਸੀਂ ਲਿਖਿਆ ਵੇਖਿਆ ਹੋਏਗਾ, ਐਸਕਲੇਟਰਸ ਦੇ ਸਾਈਡ 'ਤੇ ਉਹਨਾਂ ਦਾ ਲੋਗੋ ਲੱਗਾ ਹੁੰਦਾ। ਸੋ ਉਹੀ ਕੰਪਨੀ ਹੈ ਇਹ ਜਿਹੜੀ ਕਿ ਮਰੀਨ ਸਿਸਟਮਸ ਵੀ ਬਣਾਉਂਦੀ ਹੈ, ਸਬਮਰੀਨਸ ਬਣਾਉਂਦੀ ਆ। ਇੱਕ ਤਾਂ ਜਰਮਨੀ ਦੀ ਇਹ ਕੰਪਨੀ ਹੋ ਸਕਦੀ ਹੈ ਜਿਹਦੇ ਦੌਰੇ 'ਤੇ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਾਣਗੇ ਵੀ ਉਸ ਕੰਪਨੀ ਦੀ ਫੈਸਿਲਿਟੀ ਦੇਖਣ, ਉਹ ਸ਼ਿਪਯਾਰਡ ਦੇਖਣ। ਦੂਜੀ ਕੰਪਨੀ ਵਾਸੂ ਜੀ ਸੰਬੰਧਿਤ ਹੈਗੀ ਆ ਸਾਊਥ ਕੋਰੀਆ ਦੇ ਨਾਲ,
ਹਾਨਵਾ ਓਸ਼ਨ ਲਿਮਿਟਡ। ਸੋ ਕਹਿੰਦੇ ਦੋਨੋਂ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਦੇ ਕੋਲੋਂ ਅਸੀਂ ਸਬਮਰੀਨਸ ਖਰੀਦਾਂਗੇ। ਸਰਕਾਰ ਵੱਲੋਂ ਵਿਚਾਰ ਇਹ ਕੀਤਾ ਜਾ ਰਿਹਾ ਵੀ ਸਿੱਧਾ ਹੁਣ ਜਿਹੜੇ ਦੋਨੋਂ ਬਿਡਰਸ ਨੇ ਵੀ ਇਹਨਾਂ ਦੇ ਨਾਲ ਹੀ ਕੰਟਰੈਕਟ ਦੀ ਗੱਲਬਾਤ ਕਰ ਲਈ ਜਾਵੇ, ਵੀ ਡਾਇਰੈਕਟਲੀ ਗੱਲਬਾਤ ਕਰਕੇ ਦੋਨਾਂ 'ਚੋਂ ਡਿਸਾਈਡ ਕਰ ਲਿਆ ਜਾਵੇ, ਜਾਂ ਫਿਰ ਫੁੱਲ ਜਿਹੜੇ ਪ੍ਰਪੋਜ਼ਲਸ ਨੇ ਉਹ ਇਨਵਾਈਟ ਕੀਤੇ ਜਾਣ।
ਜਿਹੜੀ ਵਾਸੂ ਜੀ ਹੈਨਵਾ ਵਾਲੀ ਤੁਸੀਂ ਜ਼ਿਕਰ ਕੀਤਾ ਸਾਊਥ ਕੋਰੀਆ ਵਾਲੇ, ਇਹਨਾਂ ਨੇ ਤਾਂ ਮਾਰਚ ਦੇ ਵਿੱਚ ਬਗੈਰ ਮੰਗੇ, ਕਿਉਂਕਿ ਇਹਨੂੰ ਪਤਾ ਸੀ ਵੀ ਕੈਨੇਡਾ ਨੂੰ ਸਬਮਰੀਨਸ ਵਾਲੇ ਪਾਸੇ ਹੁਣ ਨਵੀਆਂ ਖਰੀਦਣੀਆਂ ਹੀ ਪੈਣਗੀਆਂ, ਉਹਨਾਂ ਨੇ ਕੈਨੇਡਾ ਦੀ ਸਰਕਾਰ ਦੀ ਮੰਗ ਤੋਂ ਬਗੈਰ ਹੀ ਇੱਕ ਪ੍ਰਪੋਜ਼ਲ ਜਾਂ ਇੱਕ ਡੀਟੇਲਡ ਜਿਹੜਾ ਇੱਕ ਸਬਮਿਸ਼ਨ ਸੀ ਉਹ ਸਰਕਾਰ ਨੂੰ ਭੇਜੀ ਵੀ ਸੀ,
ਅਨਸੋਲੀਸਿਟਿਡ ਜੀ। ਤੇ ਸਾਊਥ ਕੋਰੀਆ ਵਾਲਿਆਂ ਨੇ ਪਹਿਲਾਂ ਸਾਨੂੰ ਇਹ ਵੀ ਕਿਹਾ ਸੀ ਕਿ ਜਿਹੜੇ ਫਾਈਟਰ ਜੈਟਸ ਵੀ ਨੇ ਉਹ ਵੀ ਅਸੀਂ ਤੁਹਾਨੂੰ ਬਣਾ ਕੇ ਭੇਜ ਦਵਾਂਗੇ, ਉਹ ਵੀ ਇਹਨਾਂ ਨੇ ਇਸੇ ਤਰ੍ਹਾਂ ਅਨਸੋਲੀਸਿਟਿਡ ਪ੍ਰਪੋਜ਼ਲ ਆਪਣਾ ਭੇਜਿਆ ਸੀ। ਆਈ ਥਿੰਕ ਸ਼ਾਇਦ ਹੋ ਸਕਦਾ ਇਕੱਠੇ ਹੀ ਭੇਜੇ ਹੋਣ,
ਕੋਲਡ ਕਾਲ ਜਿਵੇਂ ਕਰਦੇ ਆ।
ਹਾਂ ਵੀ ਹੁੰਦਾ ਨਹੀਂ ਵੀ ਹਾਂਜੀ ਤੁਹਾਨੂੰ ਚਾਹੀਦਾ ਜੀ, ਆਮ ਕਾਲਿੰਗ ਫਰੋਮ
ਡੋਰ ਨੋਕਿੰਗ
ਸਰ, ਆਮ ਕਾਲਿੰਗ ਫਰੋਮ ਹਾਨਵਾ ਓਸ਼ਨ ਲਿਮਿਟਡ,
ਡੂ ਯੂ ਨੀਡ ਸਮ ਸਬਮਰੀਨਸ।
ਤੇ ਵੀ ਜਿਹੜੀ ਜਿਹੜੇ TKMS ਵਾਲੇ ਨੇ, ਜਿਹੜੇ ਥਿਸਨਕ੍ਰੂਪ ਮਰੀਨ ਸਿਸਟਮਸ ਵਾਲੇ ਨੇ
ਜਰਮਨੀ ਵਾਲੇ,
ਇਹਨਾਂ ਨੂੰ ਵੀ ਸਵਾਲ ਪੁੱਛੇ ਗਏ ਸੀ, ਰਿਕੁਐਸਟ ਫਾਰ ਇਨਫੋਰਮੇਸ਼ਨ ਭੇਜੀ ਗਈ ਸੀ, ਅਤੇ ਇਹਨਾਂ ਨੇ ਵੀ ਆਪਣੇ ਜਵਾਬ ਜਿਹੜੇ ਨੇ ਉਹ ਦਿੱਤੇ ਨੇ ਕੈਨੇਡੀਅਨ ਸਰਕਾਰ ਨੂੰ, ਅਤੇ ਇਹਨਾਂ ਦਾ ਕਹਿਣਾ ਸੀ ਬੜੀ ਡੀਟੇਲਡ ਅਸੀਂ ਵੀ ਰਿਸਪੋਂਸਿਸ ਦਿੱਤੇ ਨੇ, ਵੀ ਸਾਡਾ ਵੀ ਕਹਿੰਦੇ ਜਿਹੜੇ ਅਸੀਂ ਜਵਾਬ ਭੇਜੇ ਉਹ ਪ੍ਰਪੋਜ਼ਲ ਵਰਗੇ ਹੀ ਨੇ।
ਇਹਨਾਂ ਨੇ ਦੋ ਦਾ ਪਹਾੜਾ ਪੁੱਛਿਆ ਸੀ, ਅਸੀਂ 200 ਤੱਕ ਲਿਖ ਕੇ ਭੇਜ,
ਸਾਰਾ ਹੀ ਕੋਈ ਲਿਖਤਾ ਵੀ ਕੋਈ ਉਹਦੇ ਵਿੱਚੋਂ ਅਸੀਂ ਡੀਟੇਲ ਛੱਡੀ ਨਹੀਂ।
ਜਿਹੜੀ ਵਾਸੂ ਜੀ ਸਬਮਰੀਨ ਆ ਇਹ Type 212 CD ਜਿਹੜੀ ਸਬਮਰੀਨ ਹੈਗੀ ਆ, ਜਿਹੜੀ ਜਰਮਨੀ ਵੱਲੋਂ ਡਿਜ਼ਾਈਨ ਕੀਤੀ ਜਾ ਰਹੀ ਹੈ,
ਜਰਮਨੀ ਨਾਰਵੇ ਨੇ ਰਲ ਕੇ ਇਹ ਡਿਜ਼ਾਈਨ ਕੀਤੀ ਹੈ। ਇਟਸ ਬੇਸਡ ਔਨ 212A ਡਿਜ਼ਾਈਨ, ਜਿਹੜਾ ਜਰਮਨ ਡਿਜ਼ਾਈਨ ਆ,
ਜਰਮਨ ਡਿਜ਼ਾਈਨ,
ਇਹ ਰਲ ਕੇ ਡਿਜ਼ਾਈਨ ਕੀਤੀ ਜਰਮਨੀ ਤੇ ਨਾਰਵੇ ਨੇ।
ਤੇ ਇਹ ਵੈਸੇ $8.1 billion ਦਾ ਆਰਡਰ ਆਲਰੇਡੀ ਪਲੇਸ ਵੀ ਕੀਤਾ ਜਾ ਚੁੱਕਾ, ਜਿਹਦੇ ਵਿੱਚੋਂ 2 ਸਬਮਰੀਨ ਜਰਮਨੀ ਕੋਲ ਆਉਣਗੀਆਂ, 6 ਜਾਣਗੀਆਂ ਨਾਰਵੇ ਦੇ ਕੋਲ। ਤੇ ਇਹ ਜਿਹੜੀ ਪਰਟੀਕੂਲਰ ਸਬਮਰੀਨ ਆ, ਇਹਦੇ ਬਾਰੇ ਦੱਸਿਆ ਜਾਂਦਾ ਵੀ ਇਹ ਪਾਣੀ ਦੇ ਥੱਲੇ ਅਪ ਟੂ 3 ਦਿਨ ਤੱਕ ਰਹਿ ਸਕਦੀ
ਹੈ,
3 ਹਫ਼ਤੇ, ਅਪ ਟੂ 3 weeks, ਸੋਰੀ,
ਮੋਰ ਦੈਨ 3 weeks
ਇਟ ਕੈਨ ਸਟੇ ਅੰਡਰ ਵਾਟਰ। ਤੇ ਡੀਜ਼ਲ ਇਲੈਕਟ੍ਰਿਕ ਹਾਈਬ੍ਰਿਡ ਕਿਸਮ ਦੀ ਸਬਮਰੀਨ ਆ,
ਸੋ ਇਹ ਨਿਊਕਲੀਅਰ ਪਾਵਰਡ ਨਹੀਂ ਹੈ।
ਜੀ ਜੀ, ਯੈਸ,
ਤੇ ਸੋ ਕਨਵੈਨਸ਼ਨਲੀ ਪਾਵਰਡ ਸਬਮਰੀਨ ਟੈਕਨੋਲੋਜੀ ਹੈ ਜੋ ਸਾਡੀ ਸਰਕਾਰ ਖਰੀਦਣਾ ਚਾਹੁੰਦੀ ਹੈ
ਜੀ।
ਤੇ ਬਾਕੀ ਇਹਦੇ ਚ ਵਿਜੇ ਜੀ, ਜਿਹੜੇ ਜਰਮਨੀ ਤੇ ਨਾਰਵੇ ਵੱਲੋਂ ਹੁਣ ਆਪਣੇ ਆਰਡਰ ਨੂੰ ਐਕਸਪੈਂਡ ਵੀ ਕੀਤਾ ਜਾ ਰਿਹਾ, 6 ਤਾਂ ਇਹਨਾਂ ਨੇ ਆਰਡਰ ਪਲੇਸ ਕੀਤੇ ਹੋਏ 6 ਸਬਮਰੀਨ ਦੇ, 12 ਇਹਨਾਂ ਵੱਲੋਂ ਪ੍ਰੋਕਿਓਰ ਕੀਤੀਆਂ ਜਾਣੀਆਂ ਨੇ, ਤੇ ਕੈਨੇਡਾ ਵੀ 12 ਸਬਮਰੀਨਸ ਹੀ ਪ੍ਰੋਕਿਓਰ ਕਰਨ ਦੀ ਫਿਰਾਕ ਵਿੱਚ ਹੈ। ਸੋ ਸਾਡੇ ਵੱਲੋਂ ਫੈਸਲਾ 2027 ਤੱਕ ਕੀਤਾ ਜਾਣਾ, ਤੇ ਜੇਕਰ ਅਸੀਂ 2027 ਦੇ ਵਿੱਚ ਆਰਡਰ ਪਲੇਸ ਕਰਦੇ ਹਾਂ, ਤੇ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ 2032-33 ਜਾ ਕੇ ਪਹਿਲੀ ਸਬਮਰੀਨ ਸਾਡੀ ਡਿਲੀਵਰ ਹੋਏਗੀ, ਕਿਉਂਕਿ ਇਹਨਾਂ ਨੇ ਦੇਖੋ ਆਰਡਰ ਪਹਿਲਾਂ ਹੀ ਪਲੇਸ ਕੀਤੇ ਹੋਏ ਆ। ਤੇ ਪਹਿਲੀ ਜਿਹੜੀ ਸਬਮਰੀਨ ਜਰਮਨੀ ਨੂੰ ਮਿਲਣੀ ਆ 2028 ਦੇ ਵਿੱਚ, ਉਸ ਤੋਂ ਬਾਅਦ ਨਾਰਵੇ ਨੂੰ ਮਿਲਣੀ 2029 ਦੇ ਵਿੱਚ, ਪਹਿਲੀ ਇੱਕ ਇੱਕ ਸਬਮਰੀਨ।
ਹਾਂਜੀ ਹਾਂਜੀ,
ਤੇ ਕੈਨੇਡਾ ਦੀ ਵਾਰੀ ਫਿਰ 2032-33 ਜਾ ਕੇ ਆਏਗੀ,
ਜੇ ਟਾਈਮਲਾਈਨ ਤੇ ਇਸੇ ਤਰ੍ਹਾਂ ਸਭ ਕੁਝ
ਚੱਲਦਾ ਰਿਹਾ ਤਾਂ। ਬਾਕੀ ਲੈਟਸ ਸੀ, ਇਹ ਜਿਹੜੀਆਂ ਸਬਮਰੀਨਸ ਨੇ ਇਹ ਸਾਰੇ ਓਸ਼ਨਸ ਦੇ ਵਿੱਚ ਇਹਨਾਂ ਨੂੰ ਆਪਰੇਟ ਕੀਤਾ ਜਾ ਸਕਦਾ।
CD ਦਾ ਮਤਲਬ ਉਹੀ ਕਾਮਨ ਡਿਜ਼ਾਈਨ ਹੈ ਜਿਹੜਾ ਇਹਦੇ ਟਾਈਪ ਦੇ ਨਾਲ, ਜਿਹੜਾ 212 CD ਇਹਦਾ CD ਸਟੈਂਡਸ ਫੋਰ ਕਾਮਨ ਡਿਜ਼ਾਈਨ,
ਐਸਪੈਸ਼ਲੀ ਆਰਕਟਿਕ ਵਾਸਤੇ, ਕਿ ਆਰਕਟਿਕ ਦੇ ਵਿੱਚ ਇਹਨੂੰ ਆਪਰੇਟ ਕੀਤਾ ਜਾ ਸਕਦਾ। ਤੇ ਜਿਵੇਂ ਤੁਸੀਂ ਦੱਸਿਆ ਵੀ 3 ਹਫ਼ਤੇ ਤੋਂ ਜ਼ਿਆਦਾ ਇਹ ਪਾਣੀ ਦੇ ਥੱਲੇ ਰਹਿ ਸਕਦੀ ਹੈ।
ਮੈਂ ਤਾਂ 3 ਦਿਨ ਕਹਿ ਰਿਹਾ ਸੀ, 3 ਹਫ਼ਤੇ ਤੁਸੀਂ ਕਿਹਾ,
ਸੋ ਮੋਰ ਦੈਨ 3 ਹਫ਼ਤੇ ਜਿਵੇਂ ਅਸੀਂ ਕਿਹਾ। ਸੋ ਇਹ ਸਾਰੀ ਗੱਲ ਆ। ਬਾਕੀ ਜਿਹੜਾ ਇਹ ਡਿਜ਼ਾਈਨ ਹੈਗਾ 212 CD ਵਾਲਾ, it's the most marketed and most commonly known design in conventionally powered submarines.
So, ਚਲੋ ਇਹ ਵੀ ਚੰਗੀ ਗੱਲ ਆ ਵੀ ਕਈ ਵਾਰੀ ਹੁੰਦਾ ਨਾ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਕਿਓਰਮੈਂਟ ਜਾਂ ਕੰਮ ਹੋਣ ਲੱਗਾ ਹੁੰਦਾ ਨਾ ਰੀਇਨਵੈਂਟਿੰਗ ਦਾ ਵੀਲ ਵਾਲੀ ਗੱਲ ਹੋ ਜਾਂਦੀ ਆ ਜੇ ਤੁਹਾਨੂੰ ਪਤਾ ਵੀ ਕੋਈ ਚੀਜ਼ ਚੱਲਦੀ ਆ ਕੋਈ ਚੀਜ਼ ਵਧੀਆ ਹੈ ਬਾਕੀ ਦੇ ਮੁਲਕ ਜਿਹੜੇ ਕਿ ਹਮ ਖਿਆਲ ਮੁਲਕ ਨੇ ਉਹ ਉਸੇ ਹੀ ਟੈਕਨੋਲੋਜੀ ਵੱਲ ਜਾ ਰਹੇ ਨੇ ਤਾਂ ਫਿਰ ਉਸ ਉਹਦੇ ਨਾਲ ਹੀ ਜੁੜਨਾ ਉਹ ਬਿਹਤਰ ਰਹਿੰਦਾ
ਯਾ ਸੋ ਮੋਸਟ ਲਾਈਕਲੀ ਵਿਜੇ ਜੀ ਇਹਨਾਂ ਨੇ TKMS ਤੋਂ ਹੀ ਖਰੀਦਣਾ ਤੇ ਜਰਮਨੀ ਸਾਡਾ ਲਾਈਕ ਮਾਈਂਡਡ ਪਾਰਟਨਰ ਹੈ ਵੈਲਿਊ ਸਾਡੀਆਂ ਸਿਮਿਲਰ ਨੇ
ਕਰੈਕਟ
ਯਾ ਸੋ ਜਰਮਨੀ ਤੋਂ ਹੀ ਅਸੀਂ ਪ੍ਰੋਕਿਓਰ ਕਰਾਂਗੇ
ਮੋਸਟ ਲਾਈਕਲੀ
ਸਾਊਥ ਕੋਰੀਆ ਵਾਲਿਆਂ ਨੂੰ ਤਾਂ ਨਾਲ ਤਾਂ ਰੱਖ ਲਿਆ ਵੀ ਇਦਾਂ ਨਾ ਲੱਗੇ ਵੀ ਜੀ ਇੱਕੋ ਕੰਪਨੀ ਡਿਮਾਰਕੇਟ ਕਰਕੇ ਸਰਕਾਰ ਨੇ ਆਪਣੇ ਆਪ ਠੇਕਾ ਦੇ ਦਿੱਤਾ
ਜੀ ਜੀ ਜੀ
ਵੀ ਸਾਰੇ ਹੋਰ ਕੰਟਰੈਕਟਸ ਨਾ ਪ੍ਰਪੋਜ਼ਲਸ ਨਾ
ਕਿ ਸਾਨੂੰ ਸਸਤੀਆਂ ਵੀ ਮਿਲ ਸਕਦੀਆਂ ਸੀ ਜਰਮਨੀ
ਇਦਾਂ ਨਹੀਂ ਵੀ ਜਾ ਕੇ ਮਾਰਕੀਟ 'ਚ ਗਏ ਜਿੱਥੇ ਉਂਗਲੀ ਰੱਖੀ ਹਾਂ ਵੀ ਦੇ ਦਿਓ ਪੈਕ ਕਰ ਦਿਓ ਇੱਦਾਂ ਨਹੀਂ ਕੀਤਾ ਅਸੀਂ ਆਪਣੀ ਡਿਊ ਡਿਲੀਜੈਂਸ ਕੀਤੀ ਹੈ ਅਤੇ ਅਸੀਂ ਸਾਰੀਆਂ ਕੰਪਨੀਆਂ ਦੇਖਿਆ ਵਿਚਾਰਿਆ ਫਿਰ ਅਸੀਂ ਫੈਸਲਾ ਕੀਤਾ
ਇਹ ਤਾਂ ਉਹ ਗੱਲ ਹੋਈ ਵੀ ਨਾ ਕੌਫੀ ਦਾ ਕਾਰੋਬਾਰ ਸੀ ਇੱਕ ਕੌਫੀ ਮਸ਼ੀਨਾਂ ਲਗਾਉਣ ਦਾ ਕਾਰੋਬਾਰ ਸੀ ਇੱਕ ਬੰਦੇ ਦਾ ਉਹਨੇ ਆਪਣਾ ਕਹਿ ਲਓ ਫੈਮਿਲੀ ਮੈਂਬਰ ਭੇਜਿਆ ਪੁੱਤ ਭੇਜਤਾ ਕਹਿੰਦਾ ਬੇਟਾ ਉੱਥੇ ਡੀਲਰਸ਼ਿਪ ਹੈ ਇੱਕ ਕਾਰਾਂ ਦੀ ਅਤੇ ਉੱਥੇ ਜਾ ਕੇ ਪਤਾ ਕਰਕੇ ਆਪਾਂ ਕੌਫੀ ਦੀ ਮਸ਼ੀਨਾਂ ਆਪਾਂ ਲਾਉਂਦੇ ਹਾਂ ਉੱਥੇ ਜਾਂਦਾ ਉਹ ਫੋਨ ਕਰਦਾ ਕਹਿੰਦਾ ਬਾਪੂ ਜੀ ਕਰਤਾ ਕੰਟਰੈਕਟ ਮਿਲ ਗਿਆ ਆਪਾਂ ਕੌਫੀ ਦੀ ਮਸ਼ੀਨਾਂ ਆਪਾਂ ਲਾਵਾਂਗੇ ਇੱਥੇ ਉਹ ਕਹਿੰਦੇ ਵੈਰੀ ਗੁੱਡ ਬੇਟਾ ਸ਼ਾਬਾਸ਼ ਆ ਜਾ ਘਰ ਆਪਾਂ ਜਸ਼ਨ ਮਨਾਉਂਦੇ ਹਾਂ ਉਹ ਘਰ ਆਉਂਦਾ ਨਵੀਂ ਕਾਰ ਚਮਚਮਾਉਂਦੀ ਹੋਈ ਮਹਿੰਗੀ ਗੱਡੀ ਚਲਾਉਂਦਾ ਹੋਇਆ ਉਹ ਕਹਿੰਦਾ ਪੁੱਤ ਆ ਕੀ ਕਹਿੰਦਾ ਕੌਫੀ ਦੀ ਮਸ਼ੀਨਾਂ ਲਾਈਆਂ ਨਾ ਮੈਂ ਗੱਡੀ ਵੀ ਉੱਥੋਂ ਖਰੀਦ ਲਿਆ ਉਹਨੇ ਮੈਨੂੰ ਗੱਡੀ ਵੇਚਤੀ ਆ ਸੋ ਇਹ ਵਾਲਾ ਕੰਮ ਹੋ ਜਾਣਾ ਪਰ ਇਹ ਹੈ ਕਿ ਵੀ ਜੇ ਵਾਸੂ ਜੀ ਪੋਰਟਸ ਦੀ ਐਕਸਪੈਂਸ਼ਨ ਵਾਲਾ ਕੰਮ ਜੇ ਉੱਧਰ ਨੂੰ ਸੱਚੀ ਕੰਮ ਤੁਰ ਪੈਂਦਾ ਕ੍ਰਿਟੀਕਲ ਮਿਨਰਲਸ ਦੀ ਕੋ ਫੰਡਡ ਪ੍ਰੋਜੈਕਟਸ ਵਾਲੇ ਪਾਸੇ ਨੂੰ ਕੈਨੇਡਾ ਤੁਰ ਪੈਂਦਾ ਅਤੇ ਮਿਨਰਲਸ ਟੂ ਮੈਗਨੇਟਸ ਵਾਲੀ ਸੱਚਮੁੱਚ ਜੇ ਉਹ ਰਿਫਾਈਨਿੰਗ ਦੀ ਪੂਰੀ ਚੇਨ ਕੈਨੇਡਾ ਦੇ ਵਿੱਚ ਬਣ ਜਾਂਦੀ ਆ ਤਾਂ ਉਹ ਇਕੋਨਮੀ ਵਾਸਤੇ ਇੱਕ ਵਧੀਆ ਚੀਜ਼ ਹੋਏਗੀ ਸਮਾਂ ਕਿੰਨਾ ਲੱਗਦਾ ਇਸ ਸਾਰੇ ਕੰਮ ਨੂੰ ਦੇਖਣ ਵਾਲੀ ਗੱਲ ਇਹ ਹੋਣੀ ਹੈ
ਯਾ ਦੱਸਿਆ ਜਾਂਦਾ ਵੀ ਸਾਡੇ ਮੁਲਕ ਦੇ ਵਿੱਚ ਇੱਕ ਮਾਈਨ ਬਣਾ ਪਾਸ ਕਰਕੇ ਓਪਰੇਟ ਕਰਨ ਦੇ ਵਿੱਚ ਜਿਹੜਾ ਪੂਰਾ ਪ੍ਰੋਸੈਸ ਆ ਉਹਨੂੰ 15 to 20 ਸਾਲ ਇਨ ਸਮ ਕੇਸਿਸ ਲੱਗ ਜਾਂਦੇ ਨੇ
ਯਾ ਯਾ
ਇਸੇ ਕਰਕੇ ਹੁਣ ਬਿੱਲ C5 ਲਿਆਂਦਾ ਸਰਕਾਰ ਨੇ ਅਸੀਂ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਾਂਗੇ ਪਰ ਉਹ ਕੰਮ ਪ੍ਰੋਜੈਕਟਸ ਅਨਾਊਂਸ ਕਰਨ ਦਾ ਹੀ ਕੰਮ ਫਾਸਟ ਟਰੈਕ ਸਰਕਾਰ ਨੇ ਅਜੇ ਤੱਕ ਕਰ ਪਾਇਆ
ਅਸੀਂ ਬਸ ਜੀ
ਅਜੇ ਤੱਕ ਇੱਕ ਵੀ ਪ੍ਰੋਜੈਕਟ ਜਿਹੜਾ ਅਨਾਊਂਸ ਨਹੀਂ ਕੀਤਾ ਗਿਆ
ਅਸੀਂ ਇੱਕ ਦਿਨ ਗੱਲ ਕਰਦੇ ਨਹੀਂ ਸੀ ਜਦੋਂ ਨੰਬਰਸ ਆਉਂਦੇ ਨੇ ਵੀ ਕੈਨੇਡਾ ਦੇ ਵਿੱਚ ਹਾਊਸਿੰਗ ਸਟਾਰਟਸ ਵੱਧ ਗਏ ਜੀ ਉਹ ਜਿੰਨੇ ਪਰਮਿਟ ਇਸ਼ੂ ਹੋਈ ਜਾਂਦੇ ਨੇ ਉਹ ਹਾਊਸਿੰਗ ਸਟਾਰਟ ਮੰਨ ਲਿਆ ਜਾਂਦਾ ਅਸਲ ਦੇ ਵਿੱਚ ਸ਼ਵਲਸ ਇਨ ਦਾ ਗਰਾਊਂਡ ਕਿੰਨੀਆਂ ਨੇ ਅਸਲ ਦੇ ਵਿੱਚ ਕੰਸਟਰਕਸ਼ਨ ਕਿੱਥੇ ਕਿੱਥੇ ਸ਼ੁਰੂ ਹੋ ਗਈ ਤੇ ਉਹਦੀ ਪ੍ਰੋਗਰੈਸ ਕੀ ਆ ਟਾਈਮਲਾਈਨ ਕੀ ਆ
ਬਣ ਕੇ ਤਿਆਰ ਕਿੰਨੇ ਹੋਏ
ਬਣ ਕੇ ਤਿਆਰ ਕਿੰਨੇ ਹੋਏ
ਨੰਬਰ ਇਹ ਆਣਾ ਚਾਹੀਦਾ ਵੀ ਇਸ ਸਾਲ ਇੰਨੇ ਘਰ ਬਣ ਕੇ ਤਿਆਰ ਹੋ ਚੁੱਕੇ ਨੇ
ਉਹ ਹੁੰਦਾ ਬਿਲਟ
ਦਾ ਕੀ ਮਾਇਨਾ
ਨਹੀਂ ਜਾਂ ਫਿਰ ਜਦੋਂ ਸਰਕਾਰ ਨੰਬਰ ਦਿੰਦੀ ਹੈ ਨਾ ਕਹਿੰਦੇ ਬਿਲਟ ਔਰ ਅੰਡਰਵੇ ਅੰਡਰਵੇ ਦਾ ਮਤਲਬ ਕੀ ਆ ਕਿ ਕੱਲ ਉੱਤੇ ਅਜੇ ਸਿਰਫ ਉਹਦੀ ਫਾਊਂਡੇਸ਼ਨ ਪਈ ਆ ਜਾਂ ਫਿਰ ਬਸ ਉਹਦੇ ਸਿਰਫ ਅੰਦਰ ਪੇਂਟ ਤੇ ਰੰਗ ਰੋਗਨ ਹੋਣਾ ਬਾਕੀ ਆ ਹਾਂ ਉਹ ਨੰਬਰਸ ਇਸ ਹਿਸਾਬ ਦੇ ਨਾਲ ਥੋੜ੍ਹੇ ਉਹਨਾਂ ਦੇ ਵਿੱਚ ਓਹਲਾ ਰੱਖ ਲਿਆ ਜਾਂਦਾ ਸੋ ਦੇਖਦੇ ਹਾਂ ਕੀ ਹੁੰਦਾ ਵਸੂ ਜੀ ਵਸੂ ਜੀ ਜਿਹੜੇ ਕੈਨੇਡਾ 'ਚ ਸਾਡੇ ਕੈਨੇਡਾ US ਟ੍ਰੇਡ ਦੇ ਜ਼ਿੰਮੇਵਾਰ ਮਿਨਿਸਟਰ ਨੇ ਡੋਮਿਨਿਕ ਲੈਬਲਾਂਕ ਉਹ ਇੱਕ ਵਾਰ ਫਿਰ ਤੋਂ ਵਾਸ਼ਿੰਗਟਨ DC ਗਏ ਹੋਏ ਨੇ ਉੱਥੇ ਉਹਨਾਂ ਨੇ ਮੁਲਾਕਾਤ ਕਰਨੀ ਆ ਅਮਰੀਕਾ ਦੇ ਕਾਮਰਸ ਸੈਕਟਰੀ ਹਾਵਰਡ ਲਟਨਿਕ ਦੇ ਨਾਲ ਅਤੇ ਹੁਣ ਕੈਨੇਡਾ ਨੂੰ ਉਮੀਦ ਇਹ ਆ ਕਿਉਂਕਿ ਰਿਟੈਲੀਏਟਰੀ ਟੈਰਿਫਸ ਕੈਨੇਡਾ ਵੱਲੋਂ ਹਟਾ ਦਿੱਤੇ ਜਾਣੇ ਨੇ 1 September ਤੋਂ ਜਿਹਦੇ ਬਾਰੇ ਆਪਾਂ ਕੱਲ੍ਹ ਜ਼ਿਕਰ ਕਰ ਰਹੇ ਸੀ ਫਰਾਈਡੇ ਇਹ ਅਨਾਊਂਸਮੈਂਟ ਮਾਰਕ ਕਾਰਨੀ ਨੇ ਕੀਤੀ ਸੀ ਵੀ ਇਹਦੇ ਨਾਲ ਹੁਣ ਕਿਉਂਕਿ ਗੱਲਬਾਤ ਦਾ ਰਾਹ ਖੁੱਲ੍ਹ ਗਿਆ ਜਿਹੜੇ ਕੈਨੇਡਾ ਦੇ ਉੱਪਰ ਸਟੀਲ ਐਂਡ ਅਲੂਮੀਨੀਅਮ ਟੈਰਿਫਸ ਆਟੋ ਸੈਕਟਰ ਦੇ ਅਤੇ ਕਾਪਰ ਦੇ ਟੈਰਿਫਸ ਨੇ ਵੀ ਮੇ ਬੀ ਅਮਰੀਕਾ ਤੋਂ ਉਸ ਪਾਸੇ ਵੀ ਕੋਈ ਨਾ ਕੋਈ ਕਨਸੈਸ਼ਨ ਜਾਂ ਕੋਈ ਰਿਆਇਤ ਮਿਲ ਸਕੇ
ਯਾ ਸੋ ਜਿਹੜੇ ਇਹ ਸੈਕਟੋਰਲ ਟੈਰਿਫਸ ਨੇ ਇਹ ਕੈਨੇਡਾ ਨੇ ਵੀ ਅਜੇ ਕਾਊਂਟਰ ਟੈਰਿਫਸ ਲਗਾ ਕੇ
ਰੱਖੇ
ਨੇ ਇਹ ਨਹੀਂ ਹਟਾਏ ਜਿਹੜੇ USMCA ਕੰਪਲਾਈਂਟ ਪ੍ਰੋਡਕਟਸ ਨੇ ਉਹਨਾਂ ਉੱਤੇ ਜਿਹੜੇ ਕਾਊਂਟਰ ਟੈਰਿਫਸ ਅਸੀਂ ਲਗਾ ਕੇ ਰੱਖੇ ਸੀ ਉਹ ਹਟਾ ਦੇਵਾਂਗੇ 1 September ਤੋਂ ਅਤੇ ਜਦੋਂ ਇਹ ਅਨਾਊਂਸਮੈਂਟ ਕੀਤੀ ਗਈ ਸੀ ਲੰਘੇ ਸ਼ੁੱਕਰਵਾਰ ਉਦੋਂ ਮਾਰਕ ਕਾਰਨੀ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਵੀ ਇੱਕ ਦਿਨ ਪਹਿਲਾਂ ਤੁਹਾਡੀ ਡੋਨਲਡ ਟਰੰਪ ਨਾਲ ਵੀਰਵਾਰ ਗੱਲਬਾਤ ਹੋਈ ਹੈ ਕੀ ਟਰੰਪ ਨੇ ਤੁਹਾਨੂੰ ਇਹ ਕਿਹਾ ਵੀ ਤੁਸੀਂ ਇੱਦਾਂ ਇਹ ਕਾਊਂਟਰ ਟੈਰਿਫ ਹਟਾਓ ਅਤੇ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਜੀ ਹਾਂ ਕਿ ਉਹਨਾਂ ਨੇ ਟਰੰਪ ਨੇ ਇੰਨੀ ਗੱਲ ਕਹੀ ਹੈ ਕਿ ਤੁਸੀਂ ਕਾਊਂਟਰ ਟੈਰਿਫ ਹਟਾ ਦਿਓ
ਟੈਰਿਫ ਹਟਾਓ ਗੱਲ ਅੱਗੇ ਵਧਾਓ
ਗੱਲ ਅੱਗੇ ਵਧਾਓ ਅਤੇ ਸੋ ਹੁਣ ਉਹ ਗੱਲ ਕਿਵੇਂ ਅੱਗੇ ਵਧੇਗੀ ਗੱਲ ਸ਼ੁਰੂ ਕਿੱਥੋਂ ਕਰਨੀ ਹੈ ਸੋ ਉਹਦੇ ਵਾਸਤੇ ਡੋਮਿਨਿਕ ਲੈਬਲਾਂਕ ਨੂੰ ਭੇਜਿਆ ਹੋਇਆ ਵਾਸ਼ਿੰਗਟਨ ਅਤੇ ਉਹ ਕੱਲ੍ਹ ਰਾਤ ਉੱਥੇ ਪਹੁੰਚ ਗਏ ਉਹਨਾਂ ਨੇ ਕਿਹਾ ਵੀ ਇਸ ਹਫ਼ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਅੱਜ ਕੱਲ੍ਹ ਮੇ ਬੀ ਯੂਨੋ ਲੇਟਰ ਦਿਸ ਵੀਕ ਉਹਨਾਂ ਦੀ ਡੋਮਿਨਿਕ ਲੈਬਲਾਂਕ ਜਿਹੜੇ ਸੋਰੀ ਹਾਵਰਡ ਲਟਨਿਕ ਜਿਹੜੇ ਕਾਮਰਸ ਸੈਕਟਰੀ ਨੇ ਅਮਰੀਕਾ ਦੇ ਉਹਨਾਂ ਦੇ ਨਾਲ ਮੁਲਾਕਾਤ ਹੋਏਗੀ ਉਹਨਾਂ ਨਾਲ ਉਹ ਮਿਲਣਾ ਚਾਹੁੰਦੇ ਨੇ ਗੱਲਬਾਤ ਕਰਨਾ ਚਾਹੁੰਦੇ ਨੇ ਅਤੇ ਮਾਰਕ ਕਾਰਨੀ ਨੇ ਗੱਲ ਸਪਸ਼ਟ ਕੀਤੀ ਸੀ ਸ਼ੁੱਕਰਵਾਰ ਕਿ ਹੁਣ ਉਹਨਾਂ ਦਾ ਫੋਕਸ ਹੋਏਗਾ ਸੈਕਟੋਰਲ ਟੈਰਿਫਸ ਕਿਵੇਂ ਹਟਦੀਆਂ ਨੇ
ਜੀ ਜੀ
ਸੋ ਮੋਸਟ ਲਾਈਕਲੀ ਹੁਣ ਉੱਥੇ ਉਹਨਾਂ ਨੇ ਆਪਣਾ ਸਾਰਾ ਧਿਆਨ ਲਗਾਉਣਾ ਕਿ ਸਟੀਲ ਐਲੂਮੀਨੀਅਮ ਕਾਪਰ ਆਟੋ ਸੈਕਟਰ ਇਹ ਟੈਰਿਫਸ ਕਿਵੇਂ ਹਟਣ
ਵਾਸੂ ਜੀ, ਡੋਮਿਨਿਕ ਲਬਲਾਂਕ ਨੇ ਕੱਲ੍ਹ ਇੱਕ ਫਰੈਂਚ ਲੈਂਗੁਏਜ ਇੰਟਰਵਿਊ ਦੇ ਵਿੱਚ ਗੱਲ ਇਹ ਆਖੀ, ਕਹਿੰਦੇ ਜਦੋਂ ਅਸੀਂ ਅਮਰੀਕਾ ਦੇ ਉੱਪਰ ਟੈਰਿਫਸ ਲਗਾਏ ਸੀ ਉਹਨਾਂ ਚੀਜ਼ਾਂ ਦੇ ਉੱਪਰ, ਕਿਉਂਕਿ ਤਿੰਨ ਰਾਊਂਡਸ ਦੇ ਵਿੱਚ ਕੈਨੇਡਾ ਵੱਲੋਂ ਅਮਰੀਕਾ ਉੱਪਰ ਟੈਰਿਫਸ ਲਗਾਏ ਗਏ, ਉਹ ਚੀਜ਼ਾਂ ਸਨ ਜਿਹੜੀਆਂ ਕਿ ਫਰੀ ਟ੍ਰੇਡ ਅਗਰੀਮੈਂਟ ਦੇ ਅਧੀਨ ਆਉਂਦੀਆਂ ਨੇ। ਅਮਰੀਕਾ ਤਾਂ ਹੀ ਉਹ ਚੜ੍ਹਦਾ ਸੀ, ਉਹ ਕਹਿੰਦੇ ਸੀ ਨਾ ਵੀ ਇਹੋ ਜਿਹੇ ਟੈਰਿਫਸ ਤਾਂ ਸਾਡੇ 'ਤੇ ਰਿਟੈਲੀਟਰੀ ਟੈਰਿਫਸ ਇਕੱਲੇ ਜਾਂ ਕੈਨੇਡਾ ਨੇ ਲਾਏ ਜਾਂ ਚਾਈਨਾ ਨੇ ਲਗਾਏ। ਡੋਮਿਨਿਕ ਲਬਲਾਂਕ ਨੇ ਕਿਹਾ, ਕਹਿੰਦੇ ਸਾਨੂੰ ਜਦੋਂ ਅਸੀਂ ਰਿਟੈਲੀਟਰੀ ਟੈਰਿਫ ਲਾਏ ਸੀ ਸਾਨੂੰ ਉਮੀਦ ਇਹ ਸੀ ਕਿ ਯੂਰੋਪੀਅਨ ਯੂਨੀਅਨ ਅਤੇ ਜਪਾਨ ਇਹ ਵੀ ਇਹੋ ਜਿਹੇ ਟੈਰਿਫ ਲਾਉਣਗੇ, ਕਹਿੰਦੇ ਉਹਨਾਂ ਨੇ ਲਾਏ ਨਹੀਂ, ਅਸੀਂ ਲਾ ਬੈਠੇ ਸੀ, ਅਤੇ ਦੂਜੀ ਜੇ ਕਿਸੇ ਹੋਰ ਕੰਟਰੀ ਨੇ ਇਸ ਤਰ੍ਹਾਂ ਦੀ ਰਿਟੈਲੀਏਸ਼ਨ ਕੀਤੀ ਉਹ ਚਾਈਨਾ ਨੇ ਕੀਤੀ, ਇਸ ਕਰਕੇ ਟਰੰਪ ਚਿੜ ਗਏ।
ਯਾ ਉਹ ਸ਼ੋਲੇ ਦਾ ਸੀ ਨਾ, ਦੋ ਲੋਕ ਇੱਧਰ ਜਾਓ, ਦੋ ਲੋਕ
ਪਿੱਛੇ
ਕੋਈ ਆਇਆ ਹੀ ਨਹੀਂ, ਉਹ ਬਾਏ ਦਾਏ ਹੋ ਗਏ ਸਾਰੇ,
ਜੀ ਜੀ ਜੀ,
ਤੇ ਕੈਨੇਡਾ ਇਕੱਲਾ ਰਹਿ ਗਿਆ।
ਬਸ ਬਸ,
ਤੇ ਉਸ ਤੋਂ ਬਾਅਦ ਦੇਖਿਆ ਪਿੱਛੇ ਚਾਈਨਾ ਹੀ ਸੀ ਨਾਲ, ਚੀਨ ਤੋਂ ਮਾਰਾ ਦੁਸ਼ਮਣ ਹੈ। ਸੋ ਇਹਦੀ ਇਸ ਗੱਲ ਦੀ ਥੋੜੀ ਜਿਹੀ ਸ਼ੇਖੀ ਬਣਾ ਕੇ ਵੀ ਮਾਰੀ ਮਾਰਕ ਕਾਰਨੀ ਨੇ,
ਜੀ ਜੀ,
ਉਹਨਾਂ ਨੇ ਕਿਹਾ ਵੈਸੇ ਮੈਂ ਤੁਹਾਨੂੰ ਦੱਸ ਦਵਾਂ ਕਹਿੰਦੇ ਕਿ ਦੋ ਹੀ ਮੁਲਕਾਂ ਨੇ ਰਿਟੈਲੀਏਟ ਕੀਤਾ, ਇੱਕ ਨੇ ਤਾਂ ਚਲੋ ਆਪਣੀ ਮਰਜ਼ੀ ਨਾਲ ਕੀਤਾ ਹੋਏਗਾ, ਅਸੀਂ ਤਾਂ ਬਸ ਐਵੇਂ ਫਸ ਗਏ,
ਫਸ ਗਏ,
ਇਹ ਗੱਲ ਹੁਣ ਆਪ
ਹੀ ਹੋ ਜਾਂਦੀ ਹੈ।
ਸੋ ਚੀਨ ਨੇ ਤਾਂ ਚਲੋ ਜਿੱਦਾਂ ਉਹਨਾਂ ਦਾ ਚੱਲਦਾ ਹੀ ਰਹਿੰਦਾ ਅਮਰੀਕਾ ਦੇ ਨਾਲ,
ਜੀ ਜੀ,
ਸਵਾਲ ਇਹ ਸੀ ਵੀ ਕੈਨੇਡਾ ਨੇ ਕਿਉਂ ਰਿਟੈਲੀਏਟ ਕੀਤਾ ਯਾਰ, ਮਤਲਬ ਕੈਨੇਡਾ ਤਾਂ ਦੋਸਤ ਹੈ, ਉਹ ਵੀ ਛੋਟੇ ਭਰਾ ਵਾਂਗ ਬਣ ਕੇ ਰਹਿੰਦਾ, ਕਦੇ ਵੀ ਕੋਈ ਵੀ ਅੱਖ ਨਹੀਂ ਦਿਖਾਉਂਦਾ ਡੋਨਲਡ ਟਰੰਪ ਨੂੰ, ਅਮਰੀਕਾ ਨੂੰ, ਵੀ ਕੈਨੇਡਾ ਕਿਉਂ ਕਾਊਂਟਰ ਟੈਰਿਫ ਲਗਾ ਰਿਹਾ। ਤੇ ਹੁਣ ਉਹ ਫਿਰ ਗੱਲ ਦੱਸੀ ਹੈ ਡੋਮਿਨਿਕ ਲਬਲਾਂਕ,
ਸਾਨੂੰ ਲੱਗਦਾ ਸੀ ਬਾਕੀ ਵੀ ਆਉਣਗੇ,
ਵੀ ਜਪਾਨ ਵਾਲੇ ਯੂਰੋਪੀਅਨ ਯੂਨੀਅਨ ਵਾਲੇ ਵੀ ਇਹ ਵੀ ਕਹਿੰਦੇ ਸੀ ਸਾਨੂੰ ਵੀ ਅਸੀਂ ਲਾਵਾਂਗੇ ਕਾਊਂਟਰ ਟੈਰਿਫ, ਪਰ ਲਗਾਈ ਹੈ ਨਹੀਂ, ਅਸੀਂ ਇਕੱਲੇ ਰਹਿ ਗਏ।
ਬਸ ਵੀ ਇੱਕ ਫਿਲਮ ਦਾ ਸੀਨ ਸੀ ਵੀ ਇੱਕ ਨਾ ਪ੍ਰੋਟੈਸਟ ਵਗੈਰਾ ਕਰ ਰਹੇ ਹੁੰਦੇ ਆ, ਤੇ ਫੈਕਟਰੀ ਦੇ ਬਾਹਰ ਜਾਂ ਕਾਲਜ ਦੇ ਵਿੱਚ, ਆਈ ਥਿੰਕ ਇੱਦਾਂ ਦਾ ਕੋਈ ਸੀਨ ਸੀ, ਮੈਨੂੰ ਫਿਲਮ ਨਹੀਂ ਮੇਰੇ ਯਾਦ, ਤੇ ਪ੍ਰਿੰਸੀਪਲ ਨਾਲ ਪੁਲਿਸ ਸੱਦ ਲੈਂਦਾ, ਤੇ ਪੁਲਿਸ ਵਾਲੇ ਆ ਕੇ ਜਦੋਂ ਕਈ ਵਾਰੀ ਉਹ ਹੈਨਾ ਜਦੋਂ ਡੰਡੇ ਦਿਖਾਉਂਦੇ ਆ ਭੱਜ ਜਾਂਦੇ ਸਾਰੇ ਪ੍ਰੋਟੈਸਟਰ, ਕੋਈ ਪ੍ਰੋਟੈਸਟਰ ਹੁੰਦਾ ਉਹ ਜਾ ਕੇ ਰਿਕਸ਼ਾ ਥੱਲੇ ਲੁਕ ਜਾਂਦਾ, ਉਹਨਾਂ ਦਾ ਹੁਣ ਮੈਂ ਬਚ ਗਿਆ, ਰਿਕਸ਼ੇ ਵਾਲਾ ਰਿਕਸ਼ਾ ਭਜਾ ਕੇ ਲੈ ਜਾਂਦਾ, ਤੇ ਉਹ ਉੱਦਾਂ ਹੀ ਬੈਠਾ ਰਹਿੰਦਾ ਵੀ ਮੈਂ ਤਾਂ ਲੁਕਿਆ ਹੋਇਆ, ਉਹਨੂੰ ਆ ਕੇ ਉਹ ਨੱਪਿਆ ਜਾਂਦਾ।
ਸਾਡਾ ਉਹੀ
ਕੈਨੇਡਾ ਨਾਲ ਉਹੀ ਕੰਮ ਹੋਇਆ,
ਤੇ ਉਸ ਤੋਂ ਬਾਅਦ ਫਿਰ ਮਾਰਕ ਕਾਰਨੀ ਨੇ ਕਿਹਾ, ਕਹਿੰਦੇ ਵੀ ਸਾਡੀ ਤਾਂ ਬੈਸਟ ਡੀਲ ਆ ਕਹਿੰਦੇ ਅਮਰੀਕਾ ਨਾਲ, ਵੀ
ਬਾਕੀ
ਐਵਰੇਜ 16-17% ਬਣ ਜਾਂਦੀ ਹੈ, 16%, ਤੇ ਕਹਿੰਦੇ ਸਾਡੀ ਜਿਹੜੀ ਆ ਉਹ 5.6% ਆ ਕਹਿੰਦੇ ਟੈਰਿਫ, ਤੇ ਦੇਖ ਲਓ ਵੀ ਵੀ ਹੈਵ ਦ ਬੈਸਟ ਡੀਲ ਵਿਦ ਦ ਯੂਨਾਈਟਿਡ ਸਟੇਟਸ।
ਕਈਆਂ ਦੇ ਮਨ 'ਚ ਸਵਾਲ ਆਏਗਾ ਵੀ ਇੱਕ ਪਾਸੇ 35% ਟੈਰਿਫ ਹੈ, 5.6% ਟੈਰਿਫ ਦੀ ਕੀ ਗੱਲ ਕਰੀ ਜਾਂਦੇ ਆ, ਸੋ ਇੱਦਾਂ ਲਾ ਲਓ ਵੀ ਜੇ ਕੈਨੇਡਾ $100 ਦਾ ਸਮਾਨ ਭੇਜਦਾ, ਉਹ $100 ਦੇ ਵਿੱਚੋਂ $5 ਦਾ ਸਮਾਨ ਹੀ ਇਹੋ ਜਿਹਾ, ਨਹੀਂ ਵੈਲ $20 ਦਾ ਸਮਾਨ ਇਹੋ ਜਿਹਾ, $15 ਦਾ ਕੁਝ ਕੈਲਕੂਲੇਸ਼ਨ ਮੁਤਾਬਕ।
ਸੋ ਮਾਰਕ ਕਾਰਨੀ ਨੇ ਆਪ ਇਹ ਜਿਹੜੀ ਗੱਲ ਕਹੀ ਆ, ਕਹਿੰਦੇ 85% ਜਿਹੜਾ ਸਮਾਨ ਹੈਗਾ
ਉਹ ਤੇ ਟੈਰਿਫ ਲੱਗਦਾ,
ਉਹ USMCA ਕੰਪਲਾਈਂਟ ਆ, ਤੇ ਉਹਦੇ ਉੱਤੇ ਕਹਿੰਦੇ ਟੈਰਿਫ ਲੱਗਦਾ ਨਹੀਂ ਕੋਈ, ਤੇ ਬਾਕੀ ਜਿਹੜਾ 15% ਹੈਗਾ
ਉੱਤੇ 35% ਲੱਗਦਾ,
35% ਲੱਗਦਾ, ਉਹ ਜਿਹੜੇ ਐਵਰੇਜ ਕਰੋ 5.6%।
ਜੇ ਅਸੀਂ ਟੋਟਲ $100 ਦਾ ਸਮਾਨ ਭੇਜਿਆ, ਜੇ $15 ਦੇ ਸਮਾਨ ਤੇ ਟੈਰਿਫ ਲੱਗ ਵੀ ਗਿਆ, ਤਾਂ $100 ਦੇ ਸਮਾਨ ਨਾਲ ਜਦੋਂ ਤੁਸੀਂ ਇਹਦੀ ਐਵਰੇਜ ਕੱਢੋਗੇ ਤਾਂ ਸਾਨੂੰ $100 ਪਿੱਛੇ $5.60 ਟੈਰਿਫ ਦੇਣਾ ਪੈ ਰਿਹਾ। ਠੀਕ ਹੈ, ਬਸ ਜੀ, ਜਿਹੜੇ ਕੈਨੇਡਾ ਵੱਲੋਂ ਹੁਣ 1 ਸਤੰਬਰ ਤੋਂ ਟੈਰਿਫ ਹਟਾ ਦਿੱਤੇ ਜਾਣੇ ਨੇ ਅਮਰੀਕਾ 'ਤੇ, ਰਿਟੈਲੀਟਰੀ ਟੈਰਿਫ, ਅਸੀਂ ਕੱਲ੍ਹ ਵੀ ਥੋੜ੍ਹਾ ਜਿਹਾ ਇਹਦੇ ਬਾਰੇ ਜ਼ਿਕਰ ਕੀਤਾ ਸੀ। ਇੱਕ ਮੈਸੇਜ ਆਇਆ ਵਟਸਐਪ 'ਤੇ, ਕਹਿੰਦੇ ਇਹਦੇ ਨਾਲ ਸਾਡੇ ਵਾਸਤੇ ਚੀਜ਼ਾਂ ਕਿੱਥੇ ਸਸਤੀਆਂ ਹੋ ਜਾਣੀਆਂ, ਬਹੁਤ ਜਿਹੜੀਆਂ ਰੋਜ਼ਾਨਾ ਵਰਤੋਂ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਮਰੀਕਾ ਤੋਂ ਆਉਂਦੀਆਂ, ਉਹਨਾਂ ਦੇ ਉੱਪਰ ਟੈਰਿਫ ਕੈਨੇਡਾ ਵੱਲੋਂ ਲਗਾਇਆ ਗਿਆ ਸੀ। ਜੀਨਸ, ਕੌਫੀ ਪੌਡਸ, ਔਰੇਂਜ ਜੂਸ, ਕਿੰਨਾ ਹੀ ਕੁਛ, ਅਪਲਾਇੰਸਿਸ, ਯੈਸ ਆਫ ਕੋਰਸ, ਯੈਸ ਅਪਲਾਇੰਸਿਸ, ਉਹਨਾਂ ਦੇ ਉੱਪਰ ਹੁਣ ਜਿਹੜਾ ਟੈਰਿਫ ਹੈਗਾ ਉਹ ਜਿਹੜੇ USMCA ਕੰਪਲਾਇੰਟ ਹੋਣਗੇ, ਫਰੀ ਟ੍ਰੇਡ ਕੰਪਲਾਇੰਟ ਨੇ, ਉਹਨਾਂ ਦੇ ਉੱਪਰ ਟੈਰਿਫ ਹੁਣ ਨਹੀਂ ਲੱਗਣਾ। ਪਰ ਜਿਹੜੀਆਂ ਉਹ ਸੇਵਿੰਗਸ ਨੇ ਟੈਰਿਫ ਹਟਣ ਦਾ, ਜਿਹੜਾ ਫਾਇਦਾ ਹੈ ਉਹ ਕੰਜ਼ਿਊਮਰਸ ਤੱਕ ਪਹੁੰਚਣ ਨੂੰ ਥੋੜ੍ਹਾ ਜਿਹਾ ਸਮਾਂ ਲੱਗਣਾ। ਅਸੀਂ ਕੱਲ੍ਹ ਵੀ ਮਾੜੀ ਜਿਹੀ ਜ਼ਿਕਰ ਗੱਲ ਕੀਤੀ ਸੀ, ਕੈਨੇਡੀਅਨ ਰੀਟੇਲਰਸ ਨੇ ਜਿਹੜਾ ਸਮਾਨ ਪਹਿਲਾਂ ਤੋਂ ਆਲਰੇਡੀ ਮੰਗਾਈ ਹੋਈ ਹੈ, ਜਿਹੜੀ ਇਨਵੈਂਟੋਰੀ ਜਿਹਦੇ ਉੱਪਰ ਉਹ ਟੈਰਿਫ ਅਦਾ ਕਰ ਚੁੱਕੇ ਨੇ, ਜਿਹਦੀ ਉਹਨਾਂ ਨੂੰ ਲਾਗਤ ਵਧੀ ਹੋਈ ਦੇਣੀ ਪਈ ਆ, ਜਦ ਤੱਕ ਉਹ ਇਨਵੈਂਟੋਰੀ ਕਲੀਅਰ ਨਹੀਂ ਹੁੰਦੀ ਉਦੋਂ ਤੱਕ ਜਿਹੜੀਆਂ ਪ੍ਰਾਈਸਿਸ ਨੇ ਉਹ ਥੋੜ੍ਹੀਆਂ ਜਿਹੀਆਂ ਵਧੀਆ ਹੋਈਆਂ ਰਹਿ ਸਕਦੀਆਂ ਨੇ। ਦੈਨ ਹੋਪਫੁਲੀ ਇਫ ਐਵਰੀਥਿੰਗ ਸਟੇਜ਼ ਔਨ ਦ ਰਾਈਟ ਟਰੈਕ, ਤਾਂ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਹੋ ਸਕਦਾ ਕਿ ਕੀਮਤਾਂ ਥੋੜ੍ਹੀਆਂ ਜਿਹੀਆਂ ਸਵੱਲੀਆਂ ਹੋ ਜਾਣ,
ਜਾਂ ਜਿੰਨੀਆਂ ਇੱਕ ਵਧੀਆਂ ਸੀ,
ਜੇ ਵਧੀਆਂ ਸੀ
ਉਹ ਠੀਕ ਹੋ ਜਾਣਗੀਆਂ, ਬਹੁਤਾ ਫਰਕ ਨਹੀਂ ਕੋਈ ਪੈਣਾ।
ਕਿਉਂਕਿ ਬੈਂਕ ਆਫ ਕੈਨੇਡਾ ਨੇ ਆਲਰੇਡੀ ਕਿਹਾ ਸੀ ਕਿ ਕੈਨੇਡਾ ਦੇ ਕਈ ਰਿਟੇਲਰਸ ਨੇ ਕੀਤਾ ਕੀ ਆ, ਉਹਨਾਂ ਨੇ ਜਿਹੜੀਆਂ ਐਕਸੈਸ ਵਧੀਆਂ ਹੋਈਆਂ ਕੋਸਟਸ ਨੇ ਉਹ ਕੰਜ਼ਿਊਮਰਸ 'ਤੇ ਪਾਸ ਔਨ ਨਹੀਂ ਕੀਤੀਆਂ, ਸਮ ਆਫ ਦੈਮ, ਕੁਝ ਰਿਟੇਲਰਸ ਵੱਲੋਂ ਅਜਿਹਾ ਨਹੀਂ ਸੀ ਕੀਤਾ ਗਿਆ। ਸੋ ਇਹ ਦੇਖਣ ਵਾਲੀ ਗੱਲ ਹੋਏਗੀ, ਪਰ ਕੁਝ ਚੀਜ਼ਾਂ ਦੇ ਸਸਤੇ ਹੋਣ ਦੇ ਆਸਾਰ ਜ਼ਰੂਰ ਹੋ ਗਏ ਨੇ। ਮੇ ਬੀ ਕੌਫੀ ਵਗੈਰਾ ਸਸਤੀ ਹੋ ਜਾਵੇ, ਇਲੈਕਟ੍ਰੋਨਿਕ ਆਈਟਮਸ, ਜਿਹੜੇ ਅਪਲਾਇੰਸਿਸ ਨੇ, ਅਪਲਾਇੰਸਿਸ ਸਸਤੇ ਹੋ ਜਾਣ, ਬਾਕੀ ਕੱਪੜੇ ਲੱਤਾ ਥੋੜ੍ਹਾ ਜਿਹਾ ਸਸਤਾ ਸ਼ਾਇਦ ਹੋ ਜਾਵੇ, ਦੇਖਦੇ ਹਾਂ। ਬਸ ਜੀ,
ਕੈਚਅਪ ਸਸਤੀ,
ਕੈਚਅਪ ਸਸਤੀ ਹੋ ਜਾਵੇਗੀ,
ਕੌਫੀ ਪੌਡ ਸਸਤੇ,
ਔਰੇਂਜ ਜੂਸ ਸਸਤਾ,
ਕਿੰਨੇ ਹੋ ਜਾਣਗੇ ਨਾ,
ਔਰੇਂਜ ਜੂਸ ਸਸਤਾ ਹੋ ਜਾਊ। ਔਰੇਂਜ ਜੂਸ ਤਾਂ ਵੈਸੇ ਕਹਿੰਦੇ ਪੀਣਾ ਨਹੀਂ ਚਾਹੀਦਾ,
ਹਾਂ ਮਤਲਬ ਇਦਾਂ ਦਾ ਫੈਕਟਰੀ ਦਾ ਕੋਈ ਵੀ ਪ੍ਰੋਡਕਟ ਨਹੀਂ
ਉੱਤੇ, ਹਾਂ ਉੱਤੇ ਲਿਖਿਆ ਹੁੰਦਾ ਕਿ ਨੋ ਸ਼ੂਗਰ ਐਡਿਡ, ਪਰ ਅਦਰਵਾਈਜ਼ ਤਾਂ ਸ਼ੂਗਰ ਸਪਾਈਕ ਤਾਂ ਉਹ ਵੀ ਕਰਦਾ ਹੀ ਆ।
ਯਾ ਵੈਸੇ ਹੀ ਕਈ ਤਾਂ ਹੁਣ ਜੂਸਿਸ ਨੂੰ ਲੈ ਕੇ ਕਹਿੰਦੇ ਵੀ ਜੂਸ ਪੀਣਾ ਨਹੀਂ ਚਾਹੀਦਾ, ਵੀ ਤੁਸੀਂ ਫਰੂਟ ਦਾ ਫਾਈਬਰ ਤਾਂ ਪਿੱਛੇ ਛੱਡਤਾ,
ਜਿਹੜੀ ਪਲਪਸ ਹੈ
ਬਾਕੀ ਸਾਰਾ ਤੁਸੀਂ ਵਿੱਚੋਂ ਜੂਸ ਕੱਢ ਕੇ ਪੀਂਦੇ ਹੋ, ਦੈਟ ਉਹ ਤਾਂ ਨਿਰੀ ਸ਼ੂਗਰ ਹੀ ਆ, ਭਾਵੇਂ ਨੈਚੁਰਲ ਵੀ ਹੋਵੇ ਕਿ ਉਨਾ ਨਿਊਟ੍ਰੀਸ਼ਨ ਨਹੀਂ ਉਹਦੇ ਵਿੱਚ ਹੁੰਦਾ, ਵੀ ਫਰੂਟ ਨੂੰ ਐਜ਼ ਹੋਲ ਖਾਣਾ ਚਾਹੀਦਾ।
ਵਟਸਐਪ ਤੇ ਮੈਸੇਜ ਆਇਆ ਕਹਿੰਦੇ ਵਾਸੂ ਜੀ ਨੂੰ ਪੱਕਾ, ਕਹਿੰਦੇ ਮਾਈ ਕਿਕਿੰਗ ਹਾਰਸ ਵੈਂਟ ਅਪ 21 to 28 ਡਾਲਰ। ਇਹ ਕਾਫੀ ਦਾ ਬ੍ਰਾਂਡ ਹੈ ਹੁਣ ਜ਼ਮਾਨੇ ਜੀ, ਬੰਦੇ
ਨੂੰ
ਘੋੜੇ ਦੀ ਗੱਲ ਕਿੱਥੋਂ ਆ ਗਈ, ਇਹ ਮਾਈ ਕਿਕਿੰਗ ਹਾਰਸ ਨਾ ਕਾਫੀ ਦਾ ਬ੍ਰਾਂਡ ਹੈ, ਕੋਸਕੋ ਚ ਮਿਲਦਾ ਵਾਸੂ ਜੀ। ਉਹ ਕਹਿੰਦੇ ਵਾਸੂ ਜੀ ਨੂੰ ਤਾਂ ਪਤਾ ਹੋਣਾ
ਨਹੀਂ ਆ, ਮੈਨੂੰ ਨਹੀਂ ਪਤਾ ਸੀ ਆ ਕਿਕਿੰਗ ਹਾਰਸ ਦਾ। ਨੋਟ ਮਾਈ ਬ੍ਰਾਂਡ,
ਨੋਟ ਮਾਈ ਬ੍ਰਾਂਡ। ਸੋ 21 to 28 ਡਾਲਰ ਦੀ ਹੋ ਗਈ ਸੀ, $7 ਨਹੀਂ ਘਟਣ ਲੱਗੀ ਪ੍ਰਾਈਸ। ਕੌਫੀ ਦੀ ਕੀਮਤ ਵਧਣ ਪਿੱਛੇ ਇੱਕ ਰੀਜ਼ਨ ਇਹ ਵੀ ਆ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਕੌਫੀ ਦਾ ਉਤਪਾਦਨ ਹੁੰਦਾ ਉੱਥੇ ਵਾਸੂ ਜੀ ਪ੍ਰੋਡਕਸ਼ਨ ਬੜੀ ਇੰਪੈਕਟ ਹੋਈ ਹੈ ਬਿਕੋਜ਼ ਆਫ ਕਲਾਈਮੈਟਿਕ ਰੀਜ਼ਨਸ ਅਤੇ ਹੋਰ ਉੱਥੇ ਵੱਖੋ ਵੱਖਰੇ ਫੈਕਟਰਸ ਕਰਕੇ ਨਾ, ਇਸ ਕਰਕੇ ਵੀ ਕੌਫੀ ਦੀ ਕੀਮਤ ਪਿਛਲੇ ਸਮੇਂ ਦੇ ਵਿੱਚ ਵੱਧ ਗਈ ਹੋਈ ਆ। ਐਂਡ ਆਫਕੋਰਸ ਟੈਰਿਸ ਨੇ ਉਹਦੇ ਵਿੱਚ ਇੱਕ ਹੋਰ ਥੋੜ੍ਹਾ ਜਿਹਾ ਇੱਕ ਕੈਟਲਿਸਟ ਉਹ ਵੀ ਬਣ ਗਿਆ ਹੋਇਆ। ਵਾਸੂ ਜੀ, ਡੋਨਲਡ ਟਰੰਪ ਫੈਡਰਲ ਰਿਜ਼ਰਵ ਜਿਹੜਾ ਅਮਰੀਕਾ ਦਾ ਸੈਂਟਰਲ ਬੈਂਕ ਆ, ਉਹਦੇ ਪਹਿਲਾਂ ਗਵਰਨਰ ਦੇ ਦੁਆਲੇ ਤਾਂ ਖਾਸੇ ਰਹੇ ਨੇ, ਉਹਦੇ ਚੇਅਰ, ਉਹਨਾਂ ਦੇ ਚੇਅਰ ਦੇ ਦੁਆਲੇ ਜਰੋਮ ਪਾਵਲ ਦੇ, ਕਿੰਨੀ ਵਾਰ ਆਪਾਂ ਇਹ ਗੱਲ ਕੀਤੀ ਆ। ਜਿਹੜੀ ਫੈਡਰਲ ਰਿਜ਼ਰਵ ਦੇ ਜਿਹੜੀ ਗਵਰਨਰਸ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਲੀਜ਼ਾ ਕੁੱਕ, ਜਿਹੜੇ ਫੈਡਰਲ ਰਿਜ਼ਰਵ ਦੇ ਵਿੱਚ ਇਸ ਤਰ੍ਹਾਂ ਗਵਰਨਰ ਨਿਯੁਕਤ ਹੁੰਦੇ ਨੇ, 14 ਸਾਲ ਦੀ ਟਰਮ ਹੁੰਦੀ ਹੈ ਇਹਨਾਂ ਦੀ। ਲੀਜ਼ਾ ਕੁੱਕ ਨਿਯੁਕਤ ਹੋਏ ਸੀ 2022 ਦੇ ਵਿੱਚ। ਡੋਨਲਡ ਟਰੰਪ ਦੀ ਇੱਕ ਕੋਸ਼ਿਸ਼
ਜੋ ਬਾਈਡਨ ਨੇ ਕੀਤਾ ਸੀ,
ਜੋ ਬਾਈਡਨ
ਨੇ ਇੰਪੋਰਟੈਂਟ,
ਹਾਂ ਉਹ ਹਾਂ 2022 ਦੇ ਵਿੱਚ ਆਫ ਕੋਰਸ ਜੋ ਬਾਈਡਨ ਵੱਲੋਂ ਲੀਜ਼ਾ ਕੁੱਕ ਨੂੰ ਅਪੁਆਇੰਟ ਕੀਤਾ ਜਾਂਦਾ ਫੈਡਰਲ ਰਿਜ਼ਰਵ ਦੇ ਵਿੱਚ। ਟਰੰਪ ਦੀ ਹੁਣ ਕੋਸ਼ਿਸ਼ ਇਹ ਹੈ ਵੀ ਇੰਟਰਸਟ ਰੇਟ ਘਟਣ, ਇਸ ਕਰਕੇ ਉਹ ਜ਼ੋਰ ਪਾਉਂਦੇ ਰਹੇ ਨੇ ਜਰੋਮ ਪਾਵਲ ਦੇ ਉੱਪਰ। ਅਤੇ ਵਾਸੂ ਜੀ, ਡੋਨਲਡ ਟਰੰਪ ਨੇ ਹੁਣ ਲੀਜ਼ਾ ਕੁੱਕ ਦੇ ਦੁਆਲੇ ਹੋਏ ਪਿਛਲੇ ਦਿਨਾਂ ਤੋਂ, ਉਹਨਾਂ ਦਾ ਇਹ ਕਹਿਣਾ ਵੀ ਲੀਜ਼ਾ ਕੁੱਕ ਨੇ ਕੀਤਾ ਮੌਰਗੇਜ ਫਰੌਡ, ਕਿਉਂਕਿ ਇਹਨਾਂ ਨੇ 2021 ਦੇ ਵਿੱਚ ਦੋ ਵੱਖੋ ਵੱਖਰੇ ਘਰਾਂ ਨੂੰ ਆਪਣਾ ਪ੍ਰਿੰਸੀਪਲ ਰੈਜੀਡੈਂਸ ਕਹਿਤਾ ਸੀ, ਪ੍ਰਿੰਸ ਜਿਹੜੀ ਜਦਕਿ ਇੱਕ ਰੈਂਟਲ ਪ੍ਰੋਪਰਟੀ ਸੀ, ਇਨਵੈਸਟਮੈਂਟ ਪ੍ਰੋਪਰਟੀ ਸੀ। ਇਨਵੈਸਟਮੈਂਟ ਪ੍ਰੋਪਰਟੀ ਦੇ ਉੱਪਰ ਇੰਟਰਸਟ ਰੇਟ ਥੋੜ੍ਹਾ ਜ਼ਿਆਦਾ ਮਹਿੰਗਾ ਦੇਣਾ ਪੈਂਦਾ ਹੈ ਮੌਰਗੇਜ ਦਾ, ਇਹਨਾਂ ਨੇ ਕੀਤਾ ਹੈਗਾ ਮੌਰਗੇਜ ਫਰੌਡ, ਇਸ ਕਰਕੇ ਉਹ ਕਹਿੰਦੇ ਵੀ ਇਹਨਾਂ ਨੂੰ ਫਾਇਰ ਕਰ ਦੇਣਾ, ਅਤੇ ਲੀਜ਼ਾ ਕੁੱਕ ਕਹਿੰਦੇ ਕਿ ਆਮ ਨੋਟ ਗੋਇੰਗ ਟੂ ਰਿਜ਼ਾਈਨ।
ਯਾ ਸੋ ਡੋਨਲਡ ਟਰੰਪ ਨੇ ਕੱਲ੍ਹ ਇਹਨਾਂ ਨੂੰ ਚਿੱਠੀ ਭੇਜੀ। ਸੋ ਪਿਛਲੇ ਹਫ਼ਤੇ ਐਕਚੁਲੀ ਹੋਇਆ ਕਿ ਡੋਨਲਡ ਟਰੰਪ ਨੇ ਜਿਹੜੇ ਪਹਿਲਾਂ ਇੱਕ ਅਪੁਆਇੰਟ ਕੀਤੇ ਸੀ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਡਾਇਰੈਕਟਰ
ਜੀ,
ਉਹਨਾਂ ਨੇ ਐਲੀਗੇਸ਼ਨ ਲਗਾਈ ਸੀ ਕਿ ਲੀਜ਼ਾ ਕੁੱਕ ਨੇ ਇਸ ਤਰ੍ਹਾਂ 2021 ਦੇ ਵਿੱਚ ਮੌਰਗੇਜ ਫਰੌਡ ਕੀਤਾ। ਇਹਨਾਂ ਨੇ ਮਿਸ਼ੀਗਨ ਤੇ ਜਾਰਜੀਆ ਦੇ ਵਿੱਚ ਐਟਲਾਂਟਾ ਦੇ ਵਿੱਚ ਘਰ ਲਏ ਨੇ ਤੇ ਦੋਨਾਂ ਨੂੰ ਆਪਣਾ ਪ੍ਰਾਇਮਰੀ ਰੈਜੀਡੈਂਸ ਦੱਸਦੇ ਨੇ। ਸੋ ਉਹਨੂੰ ਆਧਾਰ ਬਣਾ ਕੇ ਪਿਛਲੇ ਹਫ਼ਤੇ ਤੋਂ ਹੀ ਡੋਨਲਡ ਟਰੰਪ ਇਹਨਾਂ ਨੂੰ ਕਹਿ ਰਹੇ ਸੀ ਤੁਸੀਂ ਅਸਤੀਫਾ ਦੇ ਦਿਓ
ਜੀ।
ਸੋ ਜਿਹੜੇ ਤਾਂ US ਫੈਡਰਲ ਰਿਜ਼ਰਵ ਦੇ ਜਿਹੜੇ ਬੋਰਡ ਆਫ ਗਵਰਨਰਸ ਦੇ ਵਿੱਚ ਜਿਹੜੇ ਗਵਰਨਰਸ ਨੇ
ਹਾਂਜੀ,
ਉਹਨਾਂ ਨੂੰ ਤਾਂ ਫੋਰ ਕੌਜ਼ ਜੋਬ ਤੋਂ ਹਟਾਇਆ ਜਾ ਸਕਦਾ।
ਕਰੈਕਟ,
ਜਿਹੜੇ ਚੇਅਰ ਨੇ ਉਹਨਾਂ ਨੂੰ ਪ੍ਰੈਜ਼ੀਡੈਂਟ ਵੀ ਹਟਾ ਨਹੀਂ ਸਕਦੇ। ਸੋ ਇਸ ਕਰਕੇ ਜਰੋਮ ਪਾਵਲ ਜਿਹੜੇ ਨੇ ਉਹਨਾਂ ਨੇ ਵੈਸੇ ਹੀ ਅਗਲੇ ਸਾਲ ਮਈ ਜੂਨ ਦੇ ਵਿੱਚ ਉਹਨਾਂ ਦੀ ਟਰਮ ਐਕਸਪਾਇਰ ਖਤਮ ਹੋ ਰਹੀ ਆ ਤੇ ਉਹ ਉਸ ਤੋਂ ਬਾਅਦ ਐਜ਼ ਇਟ ਇਜ਼ ਰਿਟਾਇਰ ਹੋ ਹੀ ਰਹੇ ਨੇ। ਸੋ ਉਹਨਾਂ ਨੇ ਤਾਂ ਅਹੁਦਾ ਉਦੋਂ ਛੱਡਣਾ। ਬਾਕੀ ਗਵਰਨਰ ਟੋਟਲ ਹੁੰਦੇ 7
ਹਾਂਜੀ,
ਤੇ ਵਿਜੇ ਜੀ ਜਿਹੜੇ 7 ਗਵਰਨਰ ਨੇ ਇਹਨਾਂ ਵਿੱਚੋਂ 2 ਗਵਰਨਰ ਡੋਨਲਡ ਟਰੰਪ ਦੇ ਹੀ ਅਪੁਆਇੰਟ ਕੀਤੇ ਹੋਏ ਨੇ ਪਹਿਲੀ ਟਰਮ
ਪਿਛਲੇ ਟਰਮ ਚੋਂ,
ਤੇ ਇਸ ਸਾਲ ਅਰਲੀਅਰ ਦਿਸ ਈਅਰ ਇਹਨਾਂ ਨੇ ਇੱਕ ਹੋਰ ਗਵਰਨਰ ਉਹ ਆਪ ਹੀ ਛੱਡ ਗਏ ਸੀ ਜੋਬ ਬਿਫੋਰ ਦ ਐਕਸਪਾਇਰੀ ਆਫ ਦੇਅਰ
ਟਰਮ।
ਉਹਨਾਂ ਦੀ ਥਾਂ ਤੇ ਡੋਨਲਡ ਟਰੰਪ ਨੇ ਇੱਕ ਹੋਰ ਵਿਅਕਤੀ ਨੂੰ ਵਾਈਟ ਹਾਊਸ ਦੇ ਹੀ ਉਹ ਬੜੇ ਪ੍ਰਮੁੱਖ ਐਡਵਾਈਜ਼ਰ ਨੇ, ਇਕਨੋਮਿਕ ਐਡਵਾਈਜ਼ਰ, ਜਿਨ੍ਹਾਂ ਨੂੰ ਨਿਯੁਕਤ ਕੀਤਾ। ਸੋ 3 ਜਣੇ ਹੋ ਗਏ 7 ਦੇ ਵਿੱਚੋਂ। ਤੇ ਹੁਣ ਜੇ ਜਿਹੜੇ ਇਹ ਲੀਜ਼ਾ ਕੁੱਕ ਨੇ ਜੇ ਇਹਨਾਂ ਨੂੰ ਵੀ ਰਿਪਲੇਸ ਕਰਕੇ ਡੋਨਲਡ ਟਰੰਪ ਆਪਣਾ ਹੀ ਕੋਈ ਬੰਦਾ ਉੱਥੇ ਨਿਯੁਕਤ ਕਰ ਦਿੰਦੇ ਨੇ,
7 ਦੇ ਵਿੱਚੋਂ 4 ਹੋ ਗਏ ਟਰੰਪ ਦੇ,
4 ਹੋ ਗਏ, ਤੇ ਇਸ ਕਰਕੇ ਫਿਰ ਡੋਨਲਡ ਟਰੰਪ ਨੂੰ ਇਦਾਂ ਲੱਗਦਾ ਵੀ US ਫੈਡਰਲ ਰਿਜ਼ਰਵ ਤੇ ਉਹਨਾਂ ਦੀ ਪਕੜ ਜਿਹੜੀ ਆ ਉਹ ਜ਼ਿਆਦਾ ਬਣ ਜਾਏਗੀ।
ਪਰ ਇਹ ਗੱਲ ਇਦਾਂ ਦੀ ਹੈ ਨਹੀਂ
ਯਾ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਇੰਟਰਸਟ ਰੇਟ ਡਿਸੀਜਨਸ ਨੇ ਸਪੈਸੀਫਿਕਲੀ ਉਹ ਜਿਹੜੇ ਗਵਰਨਰਸ ਨੇ ਉਹਦਾ ਵੋਟ ਪਾਉਂਦੇ ਹੀ ਆ। ਇਹਨਾਂ ਨੂੰ ਤਾਂ ਪੁੱਛਿਆ ਹੀ ਜਾਂਦਾ ਵੀ ਤੁਸੀਂ ਇੰਟਰਸਟ ਰੇਟ ਬਾਰੇ ਕੀ ਫੈਸਲਾ ਤੁਹਾਡਾ ਵਧਾਉਣਾ ਘਟਾਉਣਾ ਕਿ
ਉਹਨੂੰ।
ਪਰ 12 ਮੈਂਬਰੀ ਇੱਕ ਕਮੇਟੀ ਵੀ ਹੈ, ਸੋ ਜਿਹੜੀ ਰੇਟ ਸੈਟਿੰਗ ਕਮੇਟੀ ਆ ਉਹਨਾਂ ਦੀ ਵੀ ਵੋਟ ਹੁੰਦੀ ਆ ਤੇ ਉਸ ਜਿਹੜਾ ਇਹ ਸਮੀਕਰਨ। ਸੋ ਜਸਟ ਕੰਟਰੋਲਿੰਗ ਦ ਬੋਰਡ ਇਟਸੈਲਫ
ਇਜ਼ ਨਾਟ ਇਨਫ
ਪਰ ਫਿਰ ਵੀ US ਫੈਡਰਲ ਰਿਜ਼ਰਵ ਦੇ ਵਿੱਚੋਂ ਜੇ 7 ਦੇ ਵਿੱਚੋਂ 4 ਗਵਰਨਰ ਡੋਨਲਡ ਟਰੰਪ ਦੇ ਅਪੁਆਇੰਟਡ ਹੋਣ, ਹੀ ਵਿਲ ਫੀਲ ਮੋਰ ਕੰਫਰਟੇਬਲ।
ਪਰ ਵਾਸੂ ਜੀ, ਇਹਦੇ ਨਾਲ ਚੱਕਰ ਇਹ ਆ ਨਾ ਕਿ ਫੈਡਰਲ ਰਿਜ਼ਰਵ ਦਾ ਇੰਡੀਪੈਂਡੈਂਟ ਹੋਣਾ ਮਾਰਕੀਟਸ ਨੂੰ ਕੌਨਫੀਡੈਂਸ ਦੇਣ ਲਈ, ਇਕੋਨਮੀ ਨੂੰ, ਅਮੈਰੀਕਨਸ ਨੂੰ ਇਹ ਕੌਨਫੀਡੈਂਸ ਦੇਣ ਲਈ ਕਿ ਪੋਲੀਟੀਕਲ ਫਾਇਦੇ ਵਾਸਤੇ ਜਿਹੜੀ ਮੋਨੀਟਰੀ ਪੋਲਿਸੀ ਆ ਉਹਨੂੰ ਇਨਫਲੂਐਂਸ ਨਹੀਂ ਕੀਤਾ ਜਾ ਰਿਹਾ, ਬੜਾ ਜ਼ਰੂਰੀ ਹੋਇਆ ਕਰਦਾ ਇਸ ਤਰ੍ਹਾਂ ਦੀ ਚੀਜ਼। ਦੇਖੋ ਪਹਿਲਾਂ ਵੀ ਕੁਝ ਪ੍ਰੈਜ਼ੀਡੈਂਟਸ ਵੱਲੋਂ ਕੀਤੀ ਗਈ, ਰਿਚਰਡ ਨਿਕਸਨ ਅਤੇ ਲਿੰਡਨ ਜੌਨਸਨ ਨੇ ਵੀ ਫੈਡਰਲ ਰਿਜ਼ਰਵ ਦੇ ਉੱਪਰ ਆਪਣੀਆਂ ਪ੍ਰੈਜ਼ੀਡੈਂਸੀ ਦੌਰਾਨ ਪ੍ਰੈਸ਼ਰ ਜ਼ਰੂਰ ਪਾਇਆ ਸੀ ਬਹੁਤ ਜ਼ਿਆਦਾ, ਪਰ ਉਹ ਬਹੁਤਾ ਕਲੋਜ਼ ਡੋਰਸ ਦੇ ਵਿੱਚ, ਮਤਲਬ ਉਹ ਗੁੱਝਾ ਹੀ ਪ੍ਰੈਸ਼ਰ ਸੀ, ਇੰਨਾ ਪਬਲਿਕਲੀ ਉਹਨਾਂ ਨੇ ਇੰਨਾ ਦਬਾਅ ਨਹੀਂ ਸੀ ਪਾਇਆ। ਟਰੰਪ ਤਾਂ ਸਿੱਧੇ ਹੀ ਹੋ ਜਾਂਦੇ ਨੇ ਨਾ,
ਡੋਨਲਡ ਟਰੰਪ ਤਾਂ ਫਿਰ ਜੋ ਵੀ ਕੁਝ ਕਰਦੇ ਆ ਜਨਤਾ ਕੀ ਕਰਦੇ ਆ, ਟਰੂਥ ਸੋਸ਼ਲ ਤੇ ਹੀ ਕਰਦੇ ਆ। ਬਾਕੀ ਵਿਜੇ ਜੀ ਹੁਣ ਕਹਿਣ ਨੂੰ ਤਾਂ ਅਮਰੀਕਾ ਦੇ ਵਿੱਚ ਜੁਡੀਸ਼ਰੀ ਵੀ ਇੰਡੀਪੈਂਡੈਂਟ ਹੀ ਆ, ਪਰ ਬੜੀ ਹੁਣ ਗੱਲ ਹੁੰਦੀ ਜੀ ਸੁਪਰੀਮ ਕੋਰਟ ਦੇ ਵਿੱਚ ਜੀ, ਇਟਸ 6-3 ਜਿਹੜਾ ਬੈਂਚ ਹੈਗਾ ਵੀ ਉਹ ਜੀ ਉਹ ਰਿਪਬਲਿਕਨ ਨੇ। ਸੋ ਹਮੇਸ਼ਾ ਇਹ ਜਿਹੜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਇਹ ਰਿਪਬਲਿਕਨ ਜੱਜ ਨੇ, ਇਹ ਡੈਮੋਕਰੈਟ ਜੱਜ ਨੇ, ਤੇ ਸੋ ਕਹਿਣ ਨੂੰ ਤਾਂ ਜੁਡੀਸ਼ਰੀ ਵੀ ਇੰਡੀਪੈਂਡੈਂਟ ਆ। ਉਸੇ ਤਰ੍ਹਾਂ ਅਮਰੀਕਾ 'ਚ ਹਰ ਜਿਹੜੀ ਚੀਜ਼ ਆ ਹਰ ਸ਼ੈ, ਸੋ ਉਹਦੇ ਵਿੱਚ ਆ ਜਾਂਦਾ ਜੀ ਇਹ ਡੋਨਲਡ ਟਰੰਪ ਅਪੁਆਇੰਟੀ ਆ, ਇਹ ਜੋ ਬਾਈਡਨ ਅਪੁਆਇੰਟੀ ਆ, ਤੇ ਇਹ ਡੈਮੋਕਰੈਟ ਆ ਰਿਪਬਲਿਕਨ ਆ, ਫਿਰ ਇੰਡੀਪੈਂਡੈਂਸ ਕਾਹਦੀ,
ਇੰਡੀਪੈਂਡੈਂਸ ਕਾਹਦੀ ਰਹਿ ਗਈ। ਉੱਥੇ ਬਸ ਜੱਜ ਵੀ ਇਲੈਕਟ ਹੁੰਦੇ ਆ ਨਾ, ਇਲੈਕਸ਼ਨ ਹੁੰਦਾ ਪ੍ਰੋਪਰ, ਉਹ ਸਾਨੂੰ ਪਤਾ ਹੀ ਆ ਕਿਹੜੀ ਸਟੇਟ ਦੇ ਵਿੱਚ ਇਲੈਕਸ਼ਨ ਹੋਣਾ ਸੀ। ਇਲੋਨ ਮਸਕ ਨੇ ਜਦੋਂ ਮਿਲੀਅਨਸ ਆਫ ਡਾਲਰ ਇਸ ਪਿੱਛੇ ਖਰਚੇ ਕਿ ਉੱਥੇ ਜਿਹੜਾ ਜੱਜ ਆ ਉਹ ਟਰੰਪ ਦੀ ਬੈਕਿੰਗ ਵਾਲਾ ਆਵੇ ਜਾਂ ਟਰੰਪ ਦੀ ਵਿਚਾਰਧਾਰਾ ਨਾਲ ਅਲਾਈਨਡ ਜੱਜ ਆਵੇ,
ਇਹ ਰਿਪਬਲਿਕਨ ਜੱਜ ਆਵੇ ਤੇ ਇਹ ਡੈਮੋਕਰੈਟ ਜੱਜ ਆ, ਸੋ 6-3 ਜੀ ਹੁਣ ਰਿਪਬਲਿਕਨ ਮੈਜੋਰਟੀ। ਡੋਨਲਡ ਟਰੰਪ ਨੂੰ ਹੁਣ ਇਸ ਵੇਲੇ ਇੱਦਾਂ ਲੱਗਦਾ ਵੀ ਜਿਹੜਾ ਵੀ ਕੋਈ ਮਾਮਲਾ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਪਹੁੰਚ ਜਾਏਗਾ ਵੀ ਉਹ ਚਾਂਸਿਸ ਆ ਕਿ ਉਹਨਾਂ ਦੇ ਹੱਕ ਵਿੱਚ ਫੈਸਲਾ ਹੋ।
ਜਿਹੜੀ ਵਸਤੂ ਜੀ ਟਰੰਪ ਨੇ ਆਹ ਕੰਮ ਕੀਤਾ ਵੀ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਹੁਣ ਜਿਵੇਂ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਨੈਸ਼ਨਲ ਗਾਰਡ ਸੱਦ ਰਹੇ ਆ, ਜਦੋਂ ਪੁੱਛਿਆ ਗਿਆ ਕਿ ਵੀ ਓਵਰਆਲ ਕ੍ਰਾਈਮ ਰੇਟ ਕਿਹਾ ਜਾ ਰਿਹਾ ਡਾਊਨ ਆ ਤੇ ਪੁਲਿਸ ਕਹਿੰਦੇ ਆਈ ਐਮ ਦਾ ਚੀਫ ਲਾਅ ਐਨਫੋਰਸਮੈਂਟ ਆਫਿਸਰ, ਟਰੰਪ ਆਪਣੇ ਆਪ ਨੂੰ ਇਹ ਵੀ ਕਹਿੰਦੇ ਨੇ, ਕਹਿੰਦੇ ਮੈਂ ਇਕੱਲਾ ਪ੍ਰੈਜ਼ੀਡੈਂਟ ਨਹੀਂ ਹੈਗਾ,
ਪੋਪ ਵੀ
ਬਣ ਗਏ
ਸੀ, ਅਪੁਨਿਸ਼ ਭਗਵਾਨ ਹੈ
ਜੀ,
ਇਹਨਾਂ ਗੋਡ ਕੰਪਲੈਕਸ ਹੈਗਾ,
ਗੋਡ ਕੰਪਲੈਕਸ, ਸਹੀ ਗੱਲ ਹੈ, ਇਹ ਸਹੀ ਗੱਲ। ਐਨੀਵੇ ਬਸ ਜੀ ਅਸੀਂ ਕੁਇਕਲੀ ਇੱਕ ਗੱਲ ਹੋਰ ਜ਼ਿਕਰ ਕਰ ਲਈਏ ਯਾਰ, ਬੀ ਸੀ ਦੇ ਲੋਕ ਓਵਰਆਲ ਇਲੈਕਟ੍ਰਿਕ ਵਹੀਕਲ ਮੈਂਡੇਟਸ ਤੋਂ ਹੁਣ ਕਾਫੀ ਪਾਸਾ ਵੱਟਦੇ ਜਾ ਰਹੇ ਨੇ। ਇੱਕ ਪੋਲ ਕੀਤੀ ਗਈ ਹੈ ਫਰੇਜ਼ਰ ਇੰਸਟੀਚਿਊਟ ਵੱਲੋਂ, ਜਿਨ੍ਹਾਂ ਦਾ ਇਹ ਕਹਿਣਾ ਵੀ 56% ਰਿਸਪੋਂਡੈਂਟਸ ਦਾ ਕਹਿਣਾ ਈ ਵੀ ਮੈਂਡੇਟ ਹਟਾਓ, ਕਹਿੰਦੇ ਫਾਇਦਾ ਨਹੀਂ ਉਹਨਾਂ ਦਾ ਕੋਈ,
ਜਾਂ ਉਹ ਪ੍ਰੈਕਟੀਕਲੀ ਨਹੀਂ ਹੈਗੇ। ਸੋ ਈ ਵੀ ਸੇਲਸ ਮੈਂਡੇਟਸ ਜਿਹੜੇ ਨੇ, ਸੋ ਦੇ ਸਟਾਰਟ ਨੈਕਸਟ ਈਅਰ, ਅਗਲੇ ਸਾਲ ਤੋਂ ਜਿਹੜੇ ਵੀ ਕੋਈ ਨਵੇਂ ਵਾਹਨ ਵਿਕਣ ਉਹ 20%, ਸੋ ਹਰ ਪੰਜਵਾਂ ਵਾਹਨ ਜਿਹੜਾ ਉਹ ਜ਼ੀਰੋ ਐਮਿਸ਼ਨ ਹੋਣਾ ਚਾਹੀਦਾ।
ਇਹ ਫੈਡਰਲ ਆ,
ਇਹ ਫੈਡਰਲ,
ਬੀ ਸੀ ਦਾ ਹੈਗਾ ਕਿ ਅਗਲੇ ਸਾਲ ਤੱਕ 26 ਜਿੰਨੀ ਵੀ ਗੱਡੀਆਂ ਵਿਕਣ ਉਹ 26% ਇਲੈਕਟ੍ਰਿਕ ਹੋਣੀਆਂ ਚਾਹੀਦੀਆਂ। ਅਤੇ ਅਸੀਂ ਇੱਕ ਦਿਨ ਪਹਿਲਾਂ ਹੀ ਬਸ ਜੀ ਗੱਲ ਕਰਦੇ ਸੀ ਕਿ 2026 ਵਾਲਾ ਇਹ ਮੈਂਡੇਟ 1 ਜਨਵਰੀ 2026 ਤੋਂ ਲਾਗੂ ਨਹੀਂ ਹੋਣਾ, 2026 ਮਾਡਲ ਈਅਰ ਵਾਲੀਆਂ ਗੱਡੀਆਂ ਤਾਂ ਆਲਰੇਡੀ ਮਾਰਕੀਟ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਉਹਨਾਂ ਮੈਨੂਫੈਕਚਰਰਸ ਵਾਸਤੇ ਕਿ 2026 ਮਾਡਲ ਦੀਆਂ ਤੁਸੀਂ ਜਿਹੜੀਆਂ ਟੋਟਲ ਗੱਡੀਆਂ ਵੇਚੋਗੇ ਜੇ ਬੀ ਸੀ 'ਚ ਵੇਚ ਰਹੇ ਹੋ, ਤਾਂ ਟੋਟਲ ਤੁਹਾਡੀਆਂ ਸੇਲਸ ਦਾ 26% ਹਿੱਸਾ ਜ਼ੀਰੋ ਮਿਸ਼ਨ ਵਹੀਕਲਸ ਦਾ ਹੋਣਾ ਚਾਹੀਦਾ। ਉਹਦੇ ਕਰਕੇ ਲੋਕ ਵੀ ਪਰੇਸ਼ਾਨ ਨੇ ਅਤੇ ਈਵਨ ਵਹੀਕਲ ਮੈਨੂਫੈਕਚਰਰਸ ਵੀ ਡਾਢੇ ਪਰੇਸ਼ਾਨ ਨੇ।
ਜਦਕਿ ਜਿਹੜੇ ਇਸ ਸਾਲ ਦੇ ਮਈ ਦੇ ਅੰਕੜੇ ਨੇ ਉਹ ਦੱਸਦੇ ਨੇ ਵੀ 7% ਵਾਹਨ ਹੀ, ਜਿੰਨੇ ਵੀ ਗੱਡੀਆਂ ਵਿਕੀਆਂ ਉਹ 7% ਹੀ ਜ਼ੀਰੋ ਮਿਸ਼ਨ ਸੀਗੇ। ਸੋ ਫਿਰ 26% ਤੇ ਕਿੱਦਾਂ ਪਹੁੰਚਣਾ? ਤੇ ਉੱਪਰੋਂ ਜਿਹੜੇ ਕੋਈ ਰਿਬੇਟਸ ਵਗੈਰਾ ਦਿੱਤੀਆਂ ਜਾਂਦੀਆਂ ਸੀ ਫੈਡਰਲ ਸਰਕਾਰ ਵੱਲੋਂ, ਸੂਬਾ ਸਰਕਾਰ ਵੱਲੋਂ, ਉਹ ਵੀ ਹਟਾ ਦਿੱਤੀਆਂ ਨੇ। ਉਹਨਾਂ ਬਾਰੇ ਵੀ ਕਹੀ ਜਾਂਦੇ ਆ ਕਿ ਅਸੀਂ ਕੋਈ ਪ੍ਰੋਗਰਾਮ ਲੈ ਕੇ ਆਵਾਂਗੇ ਰਿਪਲੇਸ ਕਰਨ ਲਈ ਇਹਨਾਂ ਰਿਬੇਟਸ ਨੂੰ, ਪਰ ਉਹ ਪ੍ਰੋਗਰਾਮ ਨਾ ਤਾਂ ਫੈਡਰਲ ਸਰਕਾਰ ਨੇ ਜਿੱਦਾਂ ਕੋਈ ਐਲਾਨਿਆ ਤੇ ਨਾ ਹੀ ਸੂਬਾ ਸਰਕਾਰ ਨੇ। ਸੋ ਸੇਲਸ ਪਿਕਅਪ ਕਿਵੇਂ ਕਰਨਗੀਆਂ?
ਕਿਉਂਕਿ
ਮੈਂਡੇਟਸ ਦੇ ਵਿੱਚ ਜਾਂ ਤਾਂ ਮੈਂਡੇਟਸ ਜਿਹੜੇ ਨੇ ਟੋਟਲੀ ਇਹ ਗਿਵ ਅਪ ਕਰਨਾ ਪੈਣਾ, ਜਾਂ ਫਿਰ ਇਹਨਾਂ ਨੂੰ ਰਿਵਾਈਜ਼ ਕਰਨਾ ਪੈਣਾ, ਥੋੜਾ ਪੋਸਟਪੋਨ ਕਰਨਾ ਪੈਣਾ,
ਕਿਉਂਕਿ ਉਸ ਉਹਨਾਂ ਰੀਬੇਟਸ ਨੂੰ ਫੰਡ ਕਰਨ ਦਾ ਇੱਕ ਮੇਰਾ ਮੇਜਰ ਸੋਰਸ ਸੀ ਉਹ ਕਾਰਬਨ ਟੈਕਸ ਸੀ। ਬੀ ਸੀ ਦੇ ਵਿੱਚ ਤਾਂ ਐਟਲੀਸਟ ਉਹ ਕਾਰਬਨ ਟੈਕਸ ਦੇ ਰਾਹੀਂ ਹੀ ਉਹਨਾਂ ਰੀਬੇਟਸ ਨੂੰ ਫੰਡ ਕੀਤਾ ਜਾ ਰਿਹਾ ਸੀ। ਕਾਰਬਨ ਟੈਕਸ ਹੁਣ ਜੇ ਹਟਿਆ ਤਾਂ ਫਿਰ ਉਹ ਰੈਵਨਿਊ ਦਾ ਸੋਰਸ ਚਲਾ ਗਿਆ, ਉਹ ਪ੍ਰੋਗਰਾਮ ਜਾਂਦਾ ਲੱਗਾ, ਅਤੇ ਜਿਹੜੀ ਉਹ ਰੀਬੇਟ ਮਿਲਦੀ ਸੀ ਹੁਣ ਜੇ ਰੀਬੇਟ ਨਹੀਂ ਹੈਗੀ। ਉਹਦੇ ਕਰਕੇ ਇੱਕ ਕੋਸਟ ਫੈਕਟਰ ਅਨਾਲਿਸਿਸ 'ਤੇ ਵੀ ਇਲੈਕਟ੍ਰਿਕ ਵਹੀਕਲ ਹੁਣ ਕਈਆਂ ਵਾਸਤੇ ਵਾਰੇ ਨਹੀਂ ਖਾਂਦੇ। ਅੱਛਾ ਹੁਣ ਇੱਕ ਕੰਮ ਹੋਰ ਇਹ ਜ਼ਰੂਰ ਹੋਣਾ ਸ਼ੁਰੂ ਹੋ ਗਿਆ, ਜਿਹੜੀ ਯੂਜ਼ਡ ਕਾਰਾਂ ਯੂਜ਼ਡ ਇਲੈਕਟ੍ਰਿਕ ਕਾਰਾਂ ਦੀ ਮਾਰਕੀਟ ਆ ਵਾਸਤੇ ਜੋ ਉਹ ਵੱਡਾ ਸਲੰਪ ਦੇਖਿਆ ਜਾ ਰਿਹਾ। ਪਿਛਲੇ ਸਾਲਾਂ 'ਚ ਕੀ ਹੋਇਆ ਨਾ, ਬਹੁਤ ਸਾਰੀਆਂ ਜਿਹੜੀਆਂ ਹਾਈ ਵਾਲੀਅਮ ਸੇਲਸ ਵਾਲੀਆਂ ਇਲੈਕਟ੍ਰਿਕ ਗੱਡੀਆਂ, ਫੋਰ ਐਗਜ਼ਾਮਪਲ ਦਾ ਟੈਸਲਾ ਮਾਡਲ 3, ਜਦੋਂ ਇਹ ਆਈ ਥਿੰਕ ਕੈਨੇਡਾ ਦੇ ਵਿੱਚ 2018 'ਚ ਆਈ ਸੀ, ਇਹ 2018 ਦੇ ਵਿੱਚ, 2022 ਤੱਕ ਤਾਂ ਉਹਨਾਂ ਕਾਰਾਂ ਦੇ ਉੱਪਰ ਵਾਰੰਟੀ ਸੀ ਨਾ 4-4 ਸਾਲ ਦੀ। ਜਿਹੜਾ 2018 'ਚ ਮਾਡਲ ਵਿਕਿਆ ਉਹ 'ਤੇ 4 ਸਾਲ ਦੀ ਵਾਰੰਟੀ ਆ, 8 ਸਾਲ ਦੀ ਉਹਦੇ 'ਤੇ ਹੈਗੀ ਆ ਪੂਰੀ ਉਹਦੀ ਬੈਟਰੀ ਦੀ ਵਾਰੰਟੀ। ਹੁਣ ਉਹ ਗੱਡੀਆਂ ਯੂਜ਼ਡ ਕਾਰ ਮਾਰਕੀਟ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ, ਕਈਆਂ ਦੀ ਵਾਰੰਟੀ ਹੁਣ ਲੈਪਸ ਹੋ ਚੁੱਕੀ ਆ, ਕਈਆਂ ਦੇ ਜਿਹੜੇ ਕਿਲੋਮੀਟਰਸ ਨੇ ਬੜੇ ਐਕਸੀਡ ਹੋ ਚੁੱਕੇ ਨੇ, ਸੋ ਵਾਰੰਟੀ ਉਹਨਾਂ 'ਤੇ ਲਾਗੂ ਨਹੀਂ ਹੁੰਦੀ, ਉਹ ਬੜੇ ਸਸਤੇ ਭਾਅ ਦੇ ਮਿਲਦੀਆਂ ਪਈਆਂ ਨੇ। ਸੋ ਯੂਜ਼ਡ ਕਾਰ ਮਾਰਕੀਟ ਦੇ ਵਿੱਚ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਬਹੁਤ ਵੱਡੀ ਡਿਪਰੀਸੀਏਸ਼ਨ ਦਰਜ ਕੀਤੀ ਜਾ ਰਹੀ ਆ, ਪਰ ਨਵੀਆਂ ਈਵੀਜ਼ ਵੇਚਣੀਆਂ ਹੁਣ ਉਹਨਾਂ ਸੌਖਾ ਕੰਮ ਨਹੀਂ ਰਿਹਾ ਕਿਉਂਕਿ ਰੀਬੇਟਸ ਜਾਂਦੀਆਂ ਲੱਗੀਆਂ ਨੇ।
ਦ ਕੁਐਸਚਨ ਇਜ਼, ਵੁੱਡ ਯੂ ਪਰਚੇਜ਼ ਐਨ ਈਵੀ
ਟੂਡੇ
ਵਾਰੰਟੀ ਜਿਹੜੀ ਆ
ਜਿਹਦੀ ਨਹੀਂ ਆ,
ਜਿਹਦੀ ਨਹੀਂ ਆ,
ਜਾਂ
4 ਸਾਲ ਬਾਅਦ ਤੁਸੀਂ ਇੱਕ ਸੈਕਿੰਡ ਹੈਂਡ ਇੱਕ ਯੂਜ਼ਡ
ਜਿਹਦੀ ਡਰਾਈਵ ਯੂਨਿਟ ਦੀ ਵਾਰੰਟੀ 4 ਸਾਲ ਦੀ ਹੈ, ਚਲੋ ਬੈਟਰੀ ਦੀ ਵਾਰੰਟੀ ਭਾਵੇਂ 8 ਸਾਲ ਦੀ ਹੋਵੇ, ਪਰ ਉਹ ਵੀ ਕੀ 2,40,000 ਕਿਲੋਮੀਟਰ ਵਗੈਰਾ ਤੱਕ ਹੁੰਦੀ ਆ। ਅਤੇ ਪਰ ਜਿਹੜੇ ਬਸ ਜੀ ਡਰਾਈਵ ਯੂਨਿਟ ਦੀ ਵੀ ਵਾਰੰਟੀ ਆ, ਉਹਦੇ ਵਿੱਚ ਵੀ ਕਈ ਜਿਹੜੀਆਂ ਰਿਪੇਅਰਸ ਵਗੈਰਾ ਹੁੰਦੀਆਂ ਉਹ ਬੜੀਆਂ ਮਹਿੰਗੀਆਂ ਹੁੰਦੀਆਂ, ਜਦ ਤੱਕ ਉਹ ਵਾਰੰਟੀ 'ਚ ਕਵਰਡ ਆ ਉਹ ਠੀਕ ਆ, ਉਹ ਤੋਂ ਬਾਅਦ ਫਿਰ ਇਟ ਬਿਕਮਸ ਅ ਬਿਟ ਆਫ ਐਨ ਇਸ਼ੂ।
ਬੈਟਰੀ ਨੂੰ ਲੈ ਕੇ ਵੈਸੇ ਇੱਕ ਸਟਿਗਮਾ ਹੁੰਦਾ ਨਾ, ਜਿਵੇਂ ਆਪਣੇ ਆਈਫੋਨਸ ਨੇ, ਸਾਲ 2 ਸਾਲ ਬਾਅਦ ਉਹਦੇ ਆਪ ਹੀ ਅੱਜ ਆ ਜਾਂਦਾ ਕਿ ਹੁਣ ਬੈਟਰੀ ਜਿਹੜੀ ਆ ਤੁਹਾਡੀ ਹੁਣ 100% ਉਹਦੀ ਕਪੈਸਿਟੀ ਤੇ ਕੰਮ ਨਹੀਂ ਕਰ ਰਹੀ, ਇਟਸ ਵਰਕਿੰਗ ਐਟ 88% 90% ਕਪੈਸਿਟੀ ਸਾਲ 2 ਸਾਲ ਬਾਅਦ। ਤੇ ਇਹ ਵੀ ਲਿਥੀਅਮ ਆਇਨ ਬੈਟਰੀਜ਼ ਹੀ ਨੇ,
ਤੇ
ਸੋ ਉਹ ਚਲੋ ਜ਼ਿਆਦਾ ਐਡਵਾਂਸ ਨੇ, ਪਰ ਇੱਕ ਸਟਿਗਮਾ ਤਾਂ ਹੈਗਾ ਨਾ
ਸ਼ੋਰ
ਕੇ ਵੀ ਬੈਟਰੀ ਤਾਂ ਨਵੀਂ ਨਵੀਂ ਠੀਕ ਹੁੰਦੀ ਆ, ਵੀ 4 ਸਾਲ ਚੱਲੀ ਚਲਾਈ ਕਾਰ ਇਲੈਕਟ੍ਰਿਕ ਵਹੀਕਲ ਆਈ ਵੁੱਡ ਨਾਟ ਬਾਏ, ਮਤਲਬ ਉਹ ਭਾਵੇਂ ਮੈਨੂੰ ਜਿੰਨਾ ਮਰਜ਼ੀ ਕੋਈ ਸਟੈਟਸ ਦੇ ਦੇਵੇ 4 ਸਾਲ ਦੀ ਵਾਰੰਟੀ 8 ਸਾਲ ਦੀ ਵਾਰੰਟੀ, ਬਟ ਇੱਕ ਜਿਹੜਾ ਕੰਜ਼ਿਊਮਰ ਕੌਨਫੀਡੈਂਸ ਉਹ ਬਣਦਾ ਨਹੀਂ।
ਇੱਧਰ ਵਟਸਐਪ 'ਤੇ ਮੈਸੇਜ ਆਇਆ ਜਸ ਜੀ ਦਾ, ਉਹ ਕਹਿੰਦੇ ਆਈ ਹੈਵ 2 ਟੈਸਲਾਸ, ਬੈਟਰੀ ਵਾਰੰਟੀ ਇਜ਼ ਯੂਜ਼ਲੈਸ ਕਹਿੰਦੇ। ਯੂਜ਼ਲੈਸ ਕਿਉਂ ਜੀ, ਲੋੜ ਨਹੀਂ ਪੈਂਦੀ ਜਾਂ ਜੇ ਲੋੜ ਪੈਂਦੀ ਹੈ ਕੰਮ ਨਹੀਂ ਆਉਂਦੀ? ਮਤਲਬ ਇਹ 2 ਪਹਿਲੂ ਨੇ ਨਾ, ਕਿਉਂ ਤਾਂ ਫਾਇਦਾ ਹੀ ਕੋਈ ਨਹੀਂ, ਇਹ ਤਾਂ ਲੋੜ ਹੀ ਨਹੀਂ ਪੈਣੀ, ਜਾਂ ਫਿਰ ਲੋੜ ਪਈ ਇਹ ਕੰਮ ਨਹੀਂ ਆਉਣੀ, ਇਹ ਬੇਕਾਰ ਵਾਰੰਟੀ ਆ। ਦੱਸਿਓ ਜਰਾ,
ਇੱਕ ਉਹ ਸੀ ਨਾ ਯਾਰ ਇਹਨਾਂ ਆਇਓਨਿਕ ਜ਼ਰੂਰ ਹੈਗੇ ਨੇ, ਪਰ ਹੁਣ ਇੱਕ ਗੱਲ ਤਾਂ ਪੱਕੀ ਆ ਵੀ ਜਿਹੜੇ ਨਵੀਆਂ ਈਵੀਜ਼ ਨੇ ਉਹਨਾਂ ਦੀ ਤਾਂ ਪਿਕਅਪ ਹੁਣ ਪਹਿਲਾਂ ਨਾਲੋਂ ਪਿਕਅਪ ਐਜ਼ ਇਨ ਗੱਡੀ ਵਾਲੀ ਪਿਕਅਪ ਨਹੀਂ, ਮਤਲਬ ਸੇਲਸ ਜਿਹੜੀ ਆ ਉਹ ਮਤਲਬ ਇੱਕ ਜਿਹੜਾ ਕਹਿ ਲਓ ਵੀ ਕੰਜ਼ਿਊਮਰ ਐਕਸੈਪਟੈਂਸ ਉਹ ਪਹਿਲਾਂ ਨਾਲੋਂ ਥੋੜੀ ਵੱਧ ਗਈ ਹੈ ਜ਼ਰੂਰ, ਕਿਉਂਕਿ ਹੁਣ ਇਲੈਕਟ੍ਰਿਕ ਵਹੀਕਲਸ ਕਾਫੀ ਜ਼ਿਆਦਾ ਤੁਹਾਨੂੰ ਨਜ਼ਰ ਆਉਂਦੇ ਨੇ, ਤੇ ਚਾਰਜਿੰਗ ਇਨਫਰਾਸਟ੍ਰਕਚਰ ਵੀ ਹੌਲੀ ਹੌਲੀ ਸਹੀ ਪਰ ਐਕਸਪੈਂਡ ਹੋ ਰਿਹਾ, ਪਰ ਸੈਕਿੰਡ ਹੈਂਡ ਯੂਜ ਜਿਹੜੇ ਇਲੈਕਟ੍ਰਿਕ ਵਹੀਕਲਸ ਨੇ ਦੇ ਸਟਿਲ ਰਿਮੇਨ ਅ ਕੰਸਰਨ।
ਕੀ ਉਹ ਕਈਆਂ ਨੂੰ ਵਸੂ ਜੀ ਉਹਦਾ ਦਾ ਪ੍ਰਾਈਸ ਪੁਆਇੰਟ ਆ, ਪ੍ਰਾਈਸ ਪੁਆਇੰਟ ਬੜਾ ਅਟਰੈਕਟਿਵ ਲੱਗਦਾ ਕਿ ਜਿਹੜੀ ਗੱਡੀ 2 ਸਾਲ ਪਹਿਲਾਂ ਤੱਕ $80,000-$90,000 ਦੀ ਸੀ, ਯੂ ਕੈਨ ਨਾਓ ਗੈਟ ਇਟ ਫੋਰ $32,000-$37,000-$40,000, ਪਰ ਕੀ ਇਫ ਦੈਟ ਇਜ਼ ਆਊਟ ਆਫ ਵਾਰੰਟੀ ਦੈਨ ਆਰ ਯੂ ਟੇਕਿੰਗ ਅ ਹਿਊਜ ਰਿਸਕ। ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਯਾਰ।
ਥੈਂਕ ਯੂ ਵਿਜੇ ਜੀ,
ਹੈਵ ਅ ਗੁੱਡ ਡੇ ਐਂਡ ਤੁਹਾਨੂੰ ਸ਼ਾਮੀ ਸੁਣਦੇ ਹਾਂ।
ਥੈਂਕ ਯੂ ਜੀ,
ਹੈਵ ਅ ਨਾਈਸ ਡੇ, ਕੱਲ੍ਹ ਸਵੇਰੇ ਗੱਲ ਕਰਦੇ ਹਾਂ।